ਵਾਹਿਗੁਰੂ ਜੀ ਜਬ ਲੋ ਨਹੀਂ ਭਾਗ ਲਿਲਾਰ ਉਦਹ ਤਬ ਲੋ ਭ੍ਰਮ ਤੇ ਫਿਰ ਤੇ ਬਹੁਤਾਇ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਇਆ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸਤਿਗੁਰੂ ਸਰਬ ਸੁਖਾਂ ਦੇ ਦਾਤੇ ਬ੍ਰਹਿਮੰਡਾਂ ਦੇ ਮਾਲਕ ਬਖਸ਼ਿਸ਼ਾਂ ਰਹਿਮਤਾਂ ਖੁਸ਼ੀਆਂ ਦੇ ਖਜ਼ਾਨੇ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਸਾਡੇ 'ਤੇ ਕਿਰਪਾ ਕੀਤੀ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜ਼ਿੰਦਗੀ ਵਿੱਚ ਸਬਜੈਕਟ ਸਮਝ ਕੇ ਜਪਜੀ ਸਾਹਿਬ ਜੀ ਨੂੰ ਸਮਝਣ ਦਾ ਯਤਨ ਕਰੀਏ ਜਿਤਨੀ ਕੁ ਸਮਝ ਆਵੇ ਉਸਨੂੰ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕੀਤਾ ਜਾਵੇ ਉਹ ਥਿਓਰੀ ਉਤਨਾ ਚਿਰ ਕਾਮਯਾਬ ਨਹੀਂ ਜਿਤਨਾ ਚਿਰ ਉਹਦਾ ਪ੍ਰੈਕਟੀਕਲ ਨਹੀਂ ਹੈ ਅਤੇ ਇਹ ਵੀ ਕਦੀ ਪਰਖ ਲੈਣਾ ਥਿਓਰੀ ਪੜ੍ਹੀ ਜਾਂਦੀ ਹੈ ਕਲਾਸ ਰੂਮ ਦੇ ਵਿੱਚ ਪ੍ਰੈਕਟੀਕਲ ਹੁੰਦਾ ਹੈ ਲੈਬੋਰਟਰੀ ਵਿੱਚ ਜਾ ਕੇ ਪ੍ਰੈਕਟੀਕਲ ਕਰਨ ਵਾਸਤੇ ਰੂਮ ਅਲੱਗ ਹੁੰਦਾ ਹੈ ਥਿਓਰੀ ਪੜ੍ਹਨ ਵਾਸਤੇ ਰੂਮ ਅਲੱਗ ਹੁੰਦਾ ਹੈ ਇਸੇ ਪ੍ਰਕਾਰ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਆਪਣੇ ਘਰ ਵਿੱਚ ਬੈਠ ਕੇ ਬਾਣੀ ਪੜ੍ਹਦੇ ਹਾਂ ਘਰ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਗੁਰੂ ਦੇ ਘਰ ਵਿੱਚ ਜਾਂ ਆਪਣੇ ਘਰ ਵਿੱਚ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਇਹ ਥਿਓਰੀ ਹੈ ਜ਼ਿੰਦਗੀ ਵਿੱਚ ਸਾਨੂੰ ਬਹੁਤ ਵਾਰੀ ਲੋੜ ਪੈਂਦੀ ਹੈ ਉਸ ਵੇਲੇ ਇਹ ਪ੍ਰੈਕਟੀਕਲ ਕਰਨ ਵਾਸਤੇ ਸਾਡਾ ਐਗਜ਼ਾਮ ਹੈ ਜ਼ਿੰਦਗੀ ਵਿੱਚ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣਾ ਹੋਵੇ ਕੁਛ ਸ਼ਬਦ ਵਰਤੇ ਜਾਂਦੇ ਨੇ ਵਿਦਵਾਨ ਸੱਜਣ ਕਹਿੰਦੇ ਨੇ ਇੱਕ ਤਾਂ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਦੂਸਰਾ ਸਾਡੇ ਅੰਦਰ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਵਿਲ ਪਾਵਰ ਹੋਣੀ ਚਾਹੀਦੀ ਹੈ ਅਤੇ ਉਹਨਾਂ ਗ੍ਰੇਟ ਮਾਰਟਨ ਵਰਗਿਆਂ ਨੇ ਡੇਲ ਕਾਰਨੇਗੀ ਵਰਗਿਆਂ ਨੇ ਇਹ ਬਾਤ ਵੀ ਕਹਿ ਦਿੱਤੀ ਅਗਰ ਕੋਈ ਮਨੁੱਖ ਹਾਰਡ ਵਰਕਿੰਗ ਤਾਂ ਬੜੀ ਕਰ ਰਿਹਾ ਸਖਤ ਮਿਹਨਤ ਤਾਂ ਕਰ ਰਿਹਾ ਪਰ ਉਹਦੇ ਕੋਲ ਸੈਲਫ ਕੌਨਫੀਡੈਂਸ ਨਹੀਂ ਹੈ ਹਾਰਡ ਵਰਕਿੰਗ ਵੀ ਕਰ ਰਿਹਾ ਉਹਦੇ ਕੋਲ ਵਿਲ ਪਾਵਰ ਨਹੀਂ ਹੈ ਅਤੇ ਉਹਨਾਂ 'ਤੇ ਕਿਹਾ ਉਹ ਵੀ ਕਾਮਯਾਬ ਨਹੀਂ ਹੋਏਗਾ ਗ੍ਰੇਟ ਮਾਰਟਨ ਨੇ ਤਾਂ ਬੜਾ ਵਿਸਥਾਰ ਸਾਥ ਦਿੱਤਾ ਹੈ ਮਨੁੱਖ ਬੜੀ ਮਿਹਨਤ ਕਰਦਾ ਹੈ ਸਖਤ ਮਿਹਨਤ ਕਰਦਾ ਹੈ ਪਰ ਅੰਦਰ ਵਾਈਬ੍ਰੇਸ਼ਨ ਨੈਗੇਟਿਵ ਹੈ ਫਾਰ ਐਗਜ਼ਾਮਪਲ ਖੇਤੀ ਕਰ ਰਿਹਾ ਇੱਕ ਕਿਸਾਨ ਫਾਰਮਿੰਗ ਕਰ ਰਿਹਾ ਹੈ ਐਗਰੀਕਲਚਰ ਬੜੀ ਮਿਹਨਤ ਕਰਦਾ ਹੈ ਸਵੇਰੇ ਉੱਠ ਕੇ ਹਲ ਜੋਲਦਾ ਹੈ ਸਭ ਕੁਛ ਕਰਦਾ ਹੈ ਬੜਾ ਡਰਿਆ ਹੋਇਆ ਅੰਦਰ ਨੈਗੇਟਿਵ ਥਿੰਕਿੰਗ ਹੈ ਗੜੇ ਨਾ ਪੈ ਜਾਣ ਬਾਰਿਸ਼ ਨਾ ਆ ਜਾਵੇ ਹਨੇਰੀ ਨਾ ਆ ਜਾਵੇ ਪਤਾ ਨਹੀਂ ਫਸਲ ਸਿਰੇ ਲੱਗੇ ਨਾ ਲੱਗੇ ਕਾਮਯਾਬ ਨਹੀਂ ਹੋਏਗਾ। ਕਿਉਂ? ਅੰਦਰਲੀ ਵਾਈਬਰੇਸ਼ਨ ਬਾਹਰ ਇਨਵਾਇਰਮੈਂਟ ਪੈਦਾ ਕਰਦੀ ਹੈ। ਦੋ ਪੁਆਇੰਟ ਸਮਝ ਲੈਣੇ, ਬਾਹਰਲਾ ਇਨਵਾਇਰਮੈਂਟ ਸਾਡੇ ਅੰਦਰਲੀ ਵਾਈਬਰੇਸ਼ਨ 'ਤੇ ਅਸਰ ਪਾਉਂਦਾ ਹੈ, ਅੰਦਰਲੀ ਵਾਈਬਰੇਸ਼ਨ ਬਾਹਰਲੇ ਇਨਵਾਇਰਮੈਂਟ 'ਤੇ ਅਸਰ ਪਾਉਂਦੀ ਹੈ। ਜਿਹੜੀ ਸਟਰੋਂਗ ਹੋਏਗੀ ਉਹ ਅਸਰ ਪਾ ਜਾਏਗੀ, ਜਿਹੜੀ ਵੀਕ ਹੋਏਗੀ ਉਹ ਦੱਬ ਕੇ ਰਹਿ ਜਾਏਗੀ। ਇੱਕ ਮਨੁੱਖ ਨਸ਼ਾ ਕਰਨ ਵਾਲਿਆਂ ਕੋਲ ਜਾਂਦਾ ਹੈ, ਹੁਣ ਇਹਦੀ ਆਪਣੀ ਵਾਈਬਰੇਸ਼ਨ ਹੈ, ਕਹਿੰਦਾ ਨਸ਼ਾ ਮਾੜਾ ਹੁੰਦਾ ਹੈ, ਇਹਨੂੰ ਮਾਤਾ ਪਿਤਾ ਨੇ ਕਲਚਰ ਦਿੱਤਾ ਹੈ, ਇਹਦੇ ਕੰਨਾਂ ਵਿੱਚ ਬਾਰ ਬਾਰ ਭਰਿਆ ਹੈ ਕਿ ਨਸ਼ਾ ਨਹੀਂ ਕਰੀਦਾ। ਨਸ਼ਾ ਕਰਨ ਵਾਲਿਆਂ ਦੇ ਅੰਦਰ ਵਾਈਬਰੇਸ਼ਨ ਨਸ਼ੇ ਪ੍ਰਤੀ ਹੈ। ਉਹਨਾਂ ਦੀ ਸੋਚ ਹੈ ਜੇ ਨਸ਼ਾ ਨਹੀਂ ਕੀਤਾ ਤਾਂ ਕਾਹਦੀ ਜ਼ਿੰਦਗੀ ਹੈ, ਜ਼ਿੰਦਗੀ ਵਿੱਚ ਆ ਕੇ ਐਸ਼ ਨਹੀਂ ਕੀਤੀ ਤਾਂ ਕਾਹਦੀ ਜ਼ਿੰਦਗੀ ਹੈ। ਦੋਨੋਂ ਆਪਣੀ ਆਪਣੀ ਵਾਈਬਰੇਸ਼ਨ ਵਿੱਚ ਹੈ। ਕਦੀ ਨੋਟ ਕਰਨਾ, ਨਸ਼ਾ ਕਰਨ ਵਾਲੇ ਕਹਿੰਦੇ ਨੇ ਤੂੰ ਕਰ, ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕਰਨਾ, ਮੈਂ ਨਹੀਂ ਕਦੀ ਜ਼ਿੰਦਗੀ 'ਚ ਕੀਤਾ। ਹੁਣ ਇਹਦੇ ਅੰਦਰ ਆ ਇੱਕ ਮੈਂਟਲੀ ਇਨਵਾਇਰਮੈਂਟ ਹੈ, ਨਸ਼ਾ ਮਾੜਾ ਹੁੰਦਾ ਹੈ। ਉਹਨਾਂ ਦੇ ਅੰਦਰ ਮੈਂਟਲੀ ਇਨਵਾਇਰਮੈਂਟ ਹੈ, ਜੋ ਅਸੀਂ ਆਨੰਦ ਮਾਣਦੇ ਹਾਂ, ਜੋ ਸਾਡੇ ਅੰਦਰ ਰਸ ਹੈ, ਸਵਾਦ ਹੈ, ਇਹ ਵੀ ਸਾਡੇ ਕੋਲ ਬੈਠਾ ਵੀ ਇਹੀ ਸਵਾਦ ਮਾਣੇ। ਹੁਣ ਕਿਸ ਦੀ ਵਾਈਬਰੇਸ਼ਨ ਸਟਰੋਂਗ ਹੈ, ਨੋਟ ਕਰਿਓ। ਜੇ ਤਾਂ ਜਿਹੜਾ ਨਸ਼ਾ ਨਹੀਂ ਕਰਨ ਵਾਲਾ ਉਹਦੇ ਕੋਲ ਗਿਆਨ ਹੈ, ਰੱਬ ਦਾ ਧਿਆਨ ਹੈ, ਉਹ ਕਹਿੰਦੇ ਰਹਿਣਗੇ ਪਰ ਇਹ ਇਹਨਾਂ ਨੂੰ ਕਨਵਿੰਸ ਕਰਾ ਜਾਏਗਾ, ਮਿੱਤਰੋ ਤੁਸੀਂ ਗਲਤ ਰਸਤੇ ਤੁਰੇ ਹੋਏ ਹੋ। ਵਾਈਬਰੇਸ਼ਨ ਸਟਰੋਂਗ ਹੋਏਗੀ ਤਾਂ ਹੋ ਸਕਦਾ ਉਹਨਾਂ ਨੂੰ ਮਜਬੂਰ ਕਰ ਦੇਵੇ ਸੋਚਣ 'ਤੇ ਕਿ ਜੋ ਤੁਸੀਂ ਨਸ਼ਾ ਕਰ ਰਹੇ ਹੋ ਇਹ ਗਲਤ ਹੋ ਰਿਹਾ। ਮੇਰੇ ਨਾਲ ਇੱਕ ਵਾਰੀ ਟ੍ਰੇਨ ਵਿੱਚ ਵਾਪਰਿਆ, ਸ਼ਤਾਬਦੀ ਐਕਸਪ੍ਰੈਸ 'ਤੇ ਮੈਂ ਜਾ ਰਿਹਾ ਸੀ ਦਿੱਲੀ ਟੂ ਬੋਂਬੇ। ਸ਼ਾਮੀ 5 ਵਜੇ ਟ੍ਰੇਨ ਚੱਲਦੀ ਹੋ, ਅਗਲੇ ਦਿਨ 9-10 ਵਜੇ ਉਹਨੇ ਪਹੁੰਚਣਾ ਹੁੰਦਾ ਹੈ। 2 ਟਾਇਰ ਸੀ, 4 ਜਣੇ ਅਸੀਂ ਉਸ ਕੈਬਨ ਵਿੱਚ ਸੀ। ਉਹ ਤਿੰਨੋਂ ਹੀ ਇਕੱਠੇ ਵਪਾਰੀ ਸਨ, ਕੋਈ ਵਪਾਰ ਕਰਨ ਵਾਲੇ। ਉਹਨਾਂ ਦੇ ਬਾਅਦ 'ਚ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਸਬਜ਼ੀ ਦਾ, ਫਲਾਂ ਦਾ ਉਹਨਾਂ ਦਾ ਵਪਾਰ ਸੀ। ਆਪਣੇ ਵਪਾਰ ਲਈ ਉਹਨਾਂ ਨੇ ਰਸਤੇ 'ਚ ਉਤਰਨਾ ਸੀ, ਮੈਂ ਬੰਬੇ ਜਾਣਾ ਸੀ। ਸ਼ਾਮੀ 7 ਵਜੇ ਦਾ ਟਾਈਮ ਹੋਇਆ, 2 ਘੰਟੇ ਹੋਏ ਟ੍ਰੇਨ ਚੱਲੀ ਨੂੰ। ਉਹਨਾਂ ਅਨਾਊਂਸ ਕਰ ਦਿੱਤਾ ਹੈ ਕਿ ਨਸ਼ਾ ਕਰਨਾ, ਅਲਕੋਹਲ ਵਰਤਣਾ, ਸ਼ਰਾਬ ਆਦਿਕ ਵਰਤਣੀ ਟ੍ਰੇਨ ਵਿੱਚ ਮਨਾਹੀ ਹੈ। ਉਹ ਬੰਦਾ ਬੋਲਦਾ ਹੈ, ਕਹਿੰਦਾ ਇਹਨਾਂ ਅਨਾਊਂਸਮੈਂਟ ਕਰਕੇ ਨਸ਼ਾ ਕਰਨ ਵਾਸਤੇ ਕਹਿ ਦਿੱਤਾ, ਅਲਾਓ ਕਰ ਦਿੱਤਾ, ਚਲੋ ਪੀਓ। ਉਹਨਾਂ ਨੇ ਬੋਤਲ ਕੱਢੀ ਹੈ। ਹੁਣ ਅਨਾਊਂਸਮੈਂਟ ਹੋਈ ਸੀ ਨਾ ਕਰਨ ਦੀ, ਉਹਨਾਂ ਬੋਤਲ ਕੱਢੀ ਹੈ। ਚਲੋ ਮੈਂ ਵੀ ਇੱਕ ਇਨਸਾਨੀਅਤ ਨਾਂ 'ਤੇ ਉਹਨਾਂ ਬਾਤ ਕਹੀ ਹੈ, ਮੈਂ ਸਮੈਲਿੰਗ ਦੇ ਦਿੱਤੀ ਹੈ ਉਹਨਾਂ ਦੀ ਬਾਤ ਦੀ, ਕਿਉਂਕਿ ਉਹਨਾਂ ਨੇ ਹੱਸਣ ਦੇ ਮਾਮਲੇ 'ਚ ਕਹੀ ਹੈ, ਹੱਸਣ ਦੇ ਲਹਿਜੇ 'ਚ ਕਹੀ ਹੈ, ਅਤੇ ਬੋਤਲ ਖੋਲ੍ਹ ਕੇ ਮੈਨੂੰ ਕਹਿੰਦੇ ਨੇ ਪੀਓਗੇ। ਹੁਣ ਮੇਰੇ ਬਿਲਕੁਲ ਹੀ ਉਲਟ ਸੀ ਖੇਡ। ਹੁਣ ਇੱਥੇ 2 ਰਾਹ ਸਨ, ਇੱਕ ਰਾਹ ਸੀਗਾ ਨਫ਼ਰਤ ਕਰਨੀ, ਝਗੜਾ ਕਰਨਾ, ਤੁਸੀਂ ਕਿਹਾ ਅਤੇ ਕਿਉਂ ਕਿਹਾ। ਦੂਸਰਾ ਸੀ ਇਸ ਨੂੰ ਚੈਲੰਜ ਸਮਝਣਾ। ਇਹਨਾਂ ਕਿਹਾ ਮੇਰੇ ਕੋਲ ਵੀ ਸਮਾਂ ਆਏਗਾ ਕਹਿਣ ਦਾ। ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਪਰ ਹੁਣ ਨਹੀਂ, ਬਾਅਦ 'ਚ ਕਰਾਂਗਾ, ਤੁਸੀਂ ਆਪਣਾ ਇੰਜੋਇਮੈਂਟ ਕਰੋ। ਜਿਉਂ ਜਿਉਂ ਚੱਲਦੇ ਗਏ, ਜਿਵੇਂ ਆਮ ਹੁੰਦਾ ਹੈ, ਥੋੜ੍ਹਾ ਬਹੁਤ ਨਸ਼ਾ ਚੜ੍ਹਦਾ ਗਿਆ, ਥੋੜ੍ਹਾ ਬਹੁਤ ਗੱਲਾਂ ਵੀ ਹੁੰਦੀਆਂ ਗਈਆਂ, ਟੌਪਿਕ ਵੀ ਛੱਡਦੇ ਗਏ। ਹੁਣ ਟੌਪਿਕ ਕਿਹੜੇ ਮੇਰੇ ਨਾਲ ਥੋੜ੍ਹੀ ਮੇਲ ਖਾਣੇ ਸੀਗੇ, ਤਾਂ ਖੈਰ ਕਰਦੇ ਕਰਾਉਂਦੇ ਸਮਾਜਿਕ ਟੌਪਿਕ ਚੱਲਿਆ। ਉਧਰੋਂ ਨਸ਼ਾ ਵੀ ਸਿਰੇ 'ਤੇ ਚੜ੍ਹ ਗਿਆ ਅਤੇ ਸਮਾਜਿਕ ਟੌਪਿਕ ਚੱਲਦੇ ਚੱਲਦੇ ਪਰਿਵਾਰ ਦਾ ਟੌਪਿਕ ਚੱਲ ਪਿਆ, ਪਰਿਵਾਰ ਦੀਆਂ ਸਮੱਸਿਆਵਾਂ ਦਾ। ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਹੁਣ ਥੋੜ੍ਹੀ ਜਿਹੀ ਬਾਤ ਮੈਂ ਵੀ ਕਰਾਂਗਾ। ਤੁਹਾਨੂੰ 2 ਘੰਟੇ ਹੋ ਗਏ ਨੇ ਨਸ਼ਾ ਕਰਦਿਆਂ, ਅਤੇ ਉਹਨੇ 2 ਘੰਟਿਆਂ 'ਚ ਮੈਂ ਖਾਣਾ ਆਇਆ, ਮੈਂ ਆਪਣਾ ਖਾਣਾ ਖਾਧਾ ਹੈ, ਮੈਂ ਆਪਣਾ ਮੈਂ ਕਿਹਾ ਖਾਣਾ ਖਾਧਾ ਆਪਣੇ ਘਰੋਂ, ਤੁਸੀਂ ਆਪਣੇ ਘਰੋਂ ਪੈਸੇ ਖਰਚ ਕਰਕੇ ਨਸ਼ਾ ਕੀਤਾ ਹੈ। ਮੈਂ ਕਿਹਾ ਮੈਂ ਕੋਈ ਸਵਾਲ ਪੁੱਛਾਂਗਾ, ਤੁਹਾਡੇ ਨਸ਼ੇ ਦਾ ਅਸਰ ਤੁਹਾਡੇ ਬੱਚਿਆਂ 'ਤੇ ਪੈਂਦਾ, ਤੁਹਾਡੇ ਬੱਚੇ ਕਿੰਨੇ ਨੇ? ਸਬੱਬ ਦੇ ਨਾਲ 3 ਬੱਚਿਆਂ ਦੇ, ਇੱਕ ਇੱਕ ਬੇਟੀ ਵੀ ਸੀ ਘਰ ਵਿੱਚ। ਮੈਂ ਕੋਈ ਬਾਤ ਪੁੱਛੀ, ਮੈਂ ਕਿਹਾ ਉਸ ਬੇਟੀ 'ਤੇ ਕੋਈ ਅਸਰ ਪੈਂਦਾ ਹੋਏਗਾ ਤੁਹਾਡਾ? ਉਹਨਾਂ 'ਚੋਂ ਇੱਕ ਦੇ ਬੋਲ ਸੀ, ਕਿਉਂਕਿ ਬਾਣਾ ਹੋਣ ਕਰਕੇ ਉਹਨਾਂ ਸ਼ਬਦ ਵਰਤਿਆ ਸੀ ਬਾਬਾ ਜੀ, ਕਹਿੰਦੇ ਬਾਬਾ ਜੀ ਆਪਨੇ ਤਾਂ ਹਮਾਰੀ ਪੀ ਹੋਈ ਉਤਾਰਦੀ ਹੈ। ਮੈਂ ਕਿਹਾ ਨਹੀਂ, ਜੇ ਤੁਸੀਂ ਇਸ ਬਹਾਨੇ ਪੀਣਾ ਚਾਹੁੰਦੇ ਤਾਂ ਹੋਰ ਪੀ ਲਓ, ਆਪਾਂ ਕੱਲ੍ਹ ਨੂੰ ਗੱਲ ਕਰ ਲਵਾਂਗੇ। ਖੈਰ ਦਿਨ ਚੜ੍ਹਿਆ, ਉਹਨਾਂ ਕੋਲ ਘੰਟਾ ਕੁ ਰਹਿੰਦਾ ਸੀ ਸਟੇਸ਼ਨ ਵਾਸਤੇ। ਮੈਂ ਉਹਨਾਂ ਨੂੰ ਕਿਹਾ ਹੁਣ ਮੈਂ ਗੱਲ ਕਰਨੀ ਹੈ ਤੁਹਾਡੀ, ਰਾਤੀ ਜੋ ਤੁਸੀਂ ਨਸ਼ਾ ਕੀਤਾ ਸੀ ਉਹਦਾ ਸਰੀਰ ਨੂੰ ਕੋਈ ਅਸਰ ਗਿਆ? ਪੋਜ਼ੀਟਿਵ ਨੈਗੇਟਿਵ? ਇਸ ਵੇਲੇ ਪੋਜ਼ੀਟਿਵ ਹੈ ਨੈਗੇਟਿਵ? ਕਹਿੰਦੇ ਨੈਗੇਟਿਵ ਹੈ। क्योंकि रात के नशे का दूसरे दिन नैगेटिव होएगा। तो खैर साड़ी गल 15-20 मिनट बड़ी टू दी पॉइंट गई और पॉजिटिव गई। अखीर दे उपर उन्होंने मैनू विजिटिंग कार्ड दिता और उन्होंने शब्द वरते कहिंदे आपकी बातें सुनकर सोचने पर मजबूर हुए हैं। रब जाने अगों होया की है, अपना अपना बिगल बजाउणा सी, बिगल बजाया, मैनू अपने गुरु ते एक फखर जागया, मेरे गुरु की वाइब्रेशन स्ट्रोंग सी, उन्हां ते घट वध असर जरूर होया, परसेंटेज किन्नी सी गुरु जाने। जदों तुहाडे अंदर गुरु की थॉट होएगी, जदों तुहाडे अंदर गुरमत दे सिद्धांत होणगे, तुहाडे अंदर वाइब्रेशन स्ट्रोंग होएगी, उस वाइब्रेशन का असर सामने पवेगा, केवल बंदियां ते नहीं, नोट करियो तुहाडी प्लानिंग ते भी पवेगा, तुहाडी वर्किंग ते भी पवेगा। हुण साडे सामने क्वेश्चन है, हर कोई चाहुंदा है मेरे अंदर गुरु की ब्लैसिंग्स आ जाए। सच जाणियो असी संगत विच आउणे हैं सिर्फ यही टारगेट है, आउणी इस लई है कि बख्शिश मिल जाए। बहुत वड्डी एक मंग है गुरु दे अगे, एवें नहीं किया गया प्रथम है सरबत खालसा जी की अरदास है जी, सरबत खालसा जी को वाहिगुरु 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 चित आवै, चित आवन का सदका सर्ब सुख होवै, आ पहली मंग मंगी। अगर कोई बाणी पढ़ रहा है गुरु की बख्शिश लैण वास्ते, अगर कोई कीर्तन कर रहा है, कथा कर रहा है, सुन रहा है बख्शिश लैण वास्ते, एक गल होर कह दें, अगर कोई बाणी पढ़ रहा बिना बख्शिश तो कर्मकांड है, बख्शिश नहीं लैनी चाहता, कुछ दुनिया का मंगना चाहता है वह कर्मकांड है, जिंदगी नहीं बदलेगी। मैं तो इतों तक कहांगा, अगर कोई लंगर बनाने की सेवा कर रहा है, बरतौन की सेवा कर रहा है, जूठे बर्तन मांजन की सेवा कर रहा है, अगर वह जोड़ा घर की सेवा कर रहा, टारगेट एक ही है, गुरु की रहमत हो जाए, अंदर ब्लैसिंग्स मिल जा। अखीर ते मैं सबजैक्ट वल वधां, एक गल होर, ब्लैसिंग्स मिल गई, सब कुछ मिल गया, जपो सतनाम सिवाय। ब्लैसिंग्स नहीं मिली, रब की रहमत नहीं हुई, अंदर गुरु की खुशी नहीं वापरी, कुछ भी नहीं मिलिया। रुपया पैसा फैसिलिटी प्रॉपर्टी स्टेटस जिंदगी नू सौखा कर सकता है, सुखी नहीं। सुखी कोई ना विच संसार डिठा, जिन्हों पुछिए दुख सुनामद आए, कोई पुत हथों कोई धी हथों दुखी हो के जहर पी जामद आए। गुरु पातशाह ने शब्द वरते ने, दुख कियां पंडा खोलियां सुख ना निकलियो कोए। शब्द वरत्या जे पैसे करके प्रॉपर्टी करके सुख मिलदा हुंदा, बड़े बड़े जो दिसें लोग तिन को व्यापै चिंता रोग। एक गरीब दा दुख एक अमीर दा दुख, महंगा होएगा सस्ता होएगा, दुख दुख ही है। फॉर एग्जाम्पल, गरीब नू खबर आउंदी है तेरे कारोबार विच, भई अज तू दिहाड़ी ते नहीं जा सकदा, अज तू मजदूरी नहीं कर सकदा, तेरे 500 रुपया कटिया जाना है। ओहो दुख लग्या बेचारे नू, क्यों? इसे 500 नाल ते उन्हें फीस भरनी सी, इसे 500 रुपये नाल ते उन्हें रोटी रात दी परिवार नू देनी सी, दुख लग्या। अमीर नू खबर आई है तेरे 500 मिलियन यूएस डॉलर का घाटा पै गया, यह भी दुखी है। दुख दुखी है, भावें 500 मिलियन डॉलर का होवे ते भावें 500 का होवे, यह दुख अमीर का महंगा है, गरीब का दुख सस्ता है, पर दुख उतना ही है। मेरे एक मित्र ने कहन लगे, भाई साहब जी मैं कभी जीरो तो काम शुरू किया, अज गुरु की कृपा वो कोले काफ़ी अरबांपति है। कहन लग्या पर मैं एक चीज़ देखी गुरबाणी नाल जुड़ के, मैं एक जीरो तो शुरू करके अमीरी ते ले ली, पर मैं खटिया कुछ नहीं। उहदे बचन ने मैं तुहाडे सामने रख देवां, कहिंदा मेरे बच्चे आही बच्चे उस वेले जद मेरे कोले गरीबी सी, मैनू कहिंदे सी पापा अज संडे है बाहर घूमण जाइए, मैं रेहड़ी ते लै जांदा सी, उस वेले बॉम्बे रहिंदे सी, कहिंदा मैं रेहड़ी ते लै जांदा सी, उत्थे तोसा खवा दिंदा सी, 200 रुपये नाल खुश कर दिंदा सी। उही बच्चे अज कहिंदे ने पापा संडे है बाहर खाण जाना है, कहिंदा अज रेहड़ी ते नहीं 5-स्टार होटल च ले जाने पैंदे ने। 2000 खर्च हो जाता है, खुश हो जाते हैं। कहना मैं सोचता मन हाँ मैं की खटिया, अपने बच्चों दी खुशियां महंगिया कर लिया और कुछ भी नहीं। जिहड़ी खुशी 200 रुपये नाल मिलती सी अज 2000 नाल मिल रही है, होर कुछ नहीं। जिंदगी सौखी हुंदी है सुखी दे, सुखी होएगी केवल ते केवल गुरु की ब्लैसिंग्स दे नाल। एक गल भी सोच लियो, एक वो जीवन जिदे अंदर गुरु की बख्शिश नहीं, एक वो जीवन जिदे अंदर गुरु की बख्शिश है, जीवन उच्चा किड़ा होएगा? सीधे जे सवाल ने, छोटे छोटे सवाल ने अपने सामने रख दो, जवाब अंदरों ही मिल जाएगा। कितों पढ़न की लोड़ नहीं, कितों सीखण की लोड़ नहीं। जिस जीवन के अंदर गुरु की बख्शिश नहीं, दूसरे पासे वो जीवन जिदे अंदर गुरु की बख्शिश है, सुखी किड़ा होएगा? तीसरी बात, एक वो जीवन जिहड़ा गुरु की बख्शिश तो सखना है, एक वो जीवन जिहड़ा गुरु की बख्शिश नाल लबालब भरिया होया है, अंदर आनंद किदे होएगा? अखीरली बात कह दिया, एक आनंद नाल भरिया होया जीवन, एक आनंद तो सखना खाली, दूसरे नूं आनंद किहड़ा बंडेगा? एक गुरु दियां खुशियां नाल भरिया होया जीवन, एक खुशियां तो खाली जीवन, दुनिया नूं खुशियां कौन देगा? अखीर ते सोच लेना अपने बच्चे नूं किहो जिहा बनाउणा चाहुंदे हां, कि अपने पुत्रां नूं अपनियां धीआं नूं गुरु दी बख्शिश वाला बनाउणा चाहुंदे हां, जां बख्शिश तो सखना जीवन? जे बख्शिश वाला बनाउणा चाहुंदे हां, सैक्रीफाइस करन दा मैथड होर है। जे बख्शिश मिले भावें ना मिले, दुनिया दा धन मिलना चाहिए, फिर यह सैक्रीफाइस हो रहा है। जे ते बच्चों नूं देना केवल रुपया पैसा, जे बच्चों नूं देनी है केवल प्रॉपर्टी केवल स्टेटस, बख्शिश मिले ना मिले, धर्म मिले ना मिले, रज के धोखा कर लो, रज के चोरी कर लो, जो आंदा कर लो, पैसे कमा के दे दो, सुखी नहीं होएगा ना वो ना असी। जपो सतनाम, भगत कबीर जी ने शब्द वरत्या, मन मेरे भूले कपट ना की जाए, अंत नवेरा तेरे जीह पै ली जाए। धोखे नाल कमाया होया पैसा, बेईमानी नाल कीती हुई कमाई आप नूं भी दुखी करती है, बच्चों की जिंदगी विच भी दुख बीजती है। अज दियां ये चार पौड़ियां आदेश दिसै आदेश, आदेश दे अखरी अर्थ ने सलाम करनी, नमस्कार करनी, सत श्री अकाल बुलाउणी, मत्था टेकना, सीस झुकाउणा, आ अखरी अर्थ बनते ने आदेश। योगी जदों किसी के घर जाते सी आदेश कहते सी, वह कहते सी अलख निरंजन आदेश। एक होर नोट कर लेना, केवल क्रिश्चैनिटी नूं छड के जितनिया भी कौमां ने उन्हां दा आदेश करन दा तरीका उहदे शब्द रब नाल जुड़दे ने। इको एक क्रिश्चियन जगत है जिन्हां अंदर आदेश करन दे तरीके दे शब्द सवेर नाल जुड़दे ने, दोपहर नाल जुड़दे ने, शाम नाल जुड़दे ने, रात नाल जुड़दे ने। दूसरी बात कह दिया, किसी भी कौम का आदेश करन दा स्टाइल इको ही शब्द हुंदा, बदलता नहीं है, केवल इन्हां दा समय नाल जुड़न करके बदलता है। सवेर वेले गुड मॉर्निंग है, अर्थ ने चंगी सवेर, सवेर चढ़ी अज दी चंगी होवे, दुपहरा आया है चंगा होवे, गुड आफ्टरनून, गुड ईवनिंग, गुड नाइट, बदलते हैं, समय ना संबंधित है। हिंदू वीर एक दूसरे नूं मिलते ने, राम राम कहते ने, सवेरे शाम दुपहरे बदलेगा नहीं, रब नाल जुड़ता है। मुसलमान वीर सलाम अलैकुम कहते ने, वालेकुम सलाम जवाब दिता जाता है, रब नाल जुड़ता है। वख वख शब्द वरते जाते हैं, सिख जगत अंदर वाहिगुरु जी का खालसा, वाहिगुरु जी की शब्द फतेह शब्द है, रब नाल जुड़ता है। जे साड़ी आदेश रब नाल जुड़ती है, साड़ी सलाम रब नाल जुड़ती है, साड़ी नमस्कार रब नाल जुड़ती है, साड़ी फतेह रब नाल जुड़ती है, आदेश दे अर्थ ने सरेंडर हो जाना, उतना चिर सुखी जीवन नहीं मिलेगा जितना चिर अंदर बैठे हुए रब नूं सरेंडर नहीं होवांगे। उतना चिर बख्शिश नहीं आएगी, सरेंडर नहीं होवांगे। फिर एक सवाल आता है, हाउ कैन वी डू, किता की जावे, करिए की। इन्हां चार पौड़ियां दे अंदर 10 गुण दसे ने, 10 क्वालिटीज ने गुरु ने सानू दिते ने, सीखना है, इनू समझना है। उस तो पहला मैं आप जी का ध्यान खिंचना चाहवांगा, स्क्रीन वाल देखने की कृपालता करनी। आप जी देख रहे हो, ये तस्वीर सरहंद की दीवार दी है, जिथे छोटे साहबजादे नीहां विच चिणे गए से। नैक्सट ईयर जदों भी कितने गुरु पातशाह नूं पाया, मेरा एक सुपना है जिहड़ा मलेशिया दे विच बड़ी लोड़ है। बहुत प्यारे वीर, बहुत मेरिया भैणां हले ऐसियां ने जिहड़ियां इंडिया नहीं गईयां, जे गए बहुत सारे स्थान ऐसे ने जिहड़े देखे नहीं। मेरा बड़ा सुपना है कि कुछ स्लाइड शो तैयार किए जाण, जिहड़े बच्चों इत्थे दिखाए जाण। इस सरहंद की दीवार जिथे छोटे साहबजादे शहीद होए सी, दादी मां ने मथा चुम के कहा सी, पुत्रो आखिरी वार दा मिलाप है, साडा मेल ते होएगा नहीं, पर देखियो किते सिखी ना चली जावे। जपो सतनाम श्री वाहे। वो भी किसे मां दे पोतरे सन, जो कुछ भी सी साडे लई सी। जे सरहंद दी दीवार कोले जाके अगर आत्मा नहीं कंबी, सरहंद दी दीवार कोले जाके सिखी नहीं चंगी लगी, होर कोई जगह नहीं है जिथों तू अपने अंदर सिखी चेतना पैदा कर लेगा। एक विद्वान सज्जन कहिंदा, मैं गया सरहंद दी दीवार दे दर्शन करन, पहली बार मैं जिंदगी विच गया, मेरे मन विच ख्याल आया, इस दीवार ने तो बड़ा बड़ा कहर कमाया है, पाप कमाया, मेरे गुरु के साहबजाद्या शहीदी दिती है, क्यों मेरे मन अंदर यह ख्याल आता पे है, मैं उस दीवार के दर्शन करा। कहिंदा जदों मैं पहुंचया श्री गुरु ग्रंथ साहब जी प्रकाश पालकी विच, मैं नमस्कार की, मथा टेकया, कहिंदा मैनू इंज लग्या दीवार बोली, मैं दीवार हाँ की बोलां पर बोलांगी, मैं एक दीवार हाँ की बोलां पर बोलांगी, क्योंकि छुपे हुए भेद मैं ही ते खोलांगी। मन्या मैं पाप कमाया, मन्या मैं कहर कमाया, मैं धोखा दिता है, लाला नूं शहीद करवाया है, पर दुनिया के सामने सचो सच मैं ही ते बोलांगी। सिखना होवे दीवारां भी सिखा जांदियां ने, जपो सतनाम श्री वाह। ना सिखना होवे ते मां तो भी कुछ नहीं सिखदा, सिखना होवे ते एक बूटियां तो भी सिख सकदा है, ना सिखण दी रुचि होवे ते बाप तो भी कुछ नहीं सिखदा, सिखना होवे ते पशु भी बहुत कुछ सिखा जांदे ने, ना सिखना होवे ते भैण भरावां तो भी कुछ नहीं सिखदा। एक पंक्ति आई है, तिस विच धरती थाप रखी धर्मसाल, ये धरती सिखण वास्ते है, इत्थे धर्म सिखणा है। इस धरती दे उपर जो गुरु दे घर बने, इन्हां दा नाम भी धर्मशाल है। ए गुरु के प्यार वाले गुरसिख वीरो, ए मेरियां भैणां, जे इत्थे आ के धर्म ना सिखिया कित्थों सिखांगे, जे इत्थे आ के गुरमत ना सिखी कित्थों सिखांगे। दुख दी बात, इत्थे आवण वाला सिखी तो दूर चलिया जावे, इत्थे आवण वाला गुरमत तो दूर चलिया जावे। इत्थे आवण वाले दा नाम है सिख, जिन्हों मथा टेकदा उहदा नाम है गुरु। गुरु दे कोल सिखिया ही सिखिया है, सिख दे जीवन अंदर सिखना ही सिखना है। इत्थे असी सिखणे ने ये 10 गुण, अंदरों आनंद ही आनंद पैदा करनगे। वह 10 गुण जिहड़े खुशी ही खुशी पैदा करनगे, वह 10 गुण जिहड़े जीवन नूं बहुत उच्चा ते बहुत सुचा कर देणगे। उन्हां विचों पहले ये पौड़ियां हन 28वीं, 29वीं, 30वीं, 31वीं, क्योंकि 27वीं पौड़ी तक कल असी कॉन्सैप्ट देखे सी, गावन तुधनों तुहनों पौण पाणी बैसंतर वाली पौड़ी, जिस विच जिंदगी एक गीत बनाउणी है, प्यार दा गीत, जिस दे अंदर आनंद है, ख्याल करो उन्हों बाहर आनंद ही आनंद दिखाई देगा। जिदे अंदर टेंशन है उन्हों बाहर टेंशन ही टेंशन दिखाई देगी। सतगुरां ने एक शब्द वरत्या है, सुखीए कौ पेखै सब सुखिया। कोई सुखी होवे ना, किसी दे ब्याह विच जा रहा, बरात विच जा रहा, भंगड़ा पै रहा है, ढोल बज रहा है, बैंड बाजा बज रहा है, उन्हों पता की लगता है कि सारी दुनिया अज खुशी मना रही है। रब ना करे किसी की अर्थी आउंदी होवे, कहिंदे इधर दी क्यों लगाउणी सी, इत्थे बरात जा रही है, होर पासे दी लै जांदे। पता क्यों? इन्हां दे अंदर खुशी है, ये नहीं चाहते कि साडे सामने कोई अर्थी आ जाए, साडे सामने कोई डेड बॉडी आ जाए, नहीं चाहते। वो कहिंदे खुशी खुशी होवे। इत्थे बस नहीं, कोई डेड बॉडी दे नाल जा रहा है, अर्थी दे नाल जा रहा है, अंदर दुख है। उन्हां नूं लगदा सारा जमाना रो रहा है, सामने तो बरात आ जाए कहिंदे बैंड बाजा बंद करा दो, इन्हां नूं पता नहीं डेड बॉडी जा रही है। जो अंदर दुख है उन्हूं लगता है सारे दुखी सारे रोण, डेड बॉडी दे नाल जाण वाले नूं लगता है ये हस क्यों रहे ने, ये रोंदे क्यों नहीं है, इन्हां नूं पता नहीं डेड बॉडी जा रही। भंगड़ा पाउण वाले कहिंदे ने हसदे क्यों नहीं, रोंदा मूँह क्यों रखदे, तुहानूं पता नहीं ब्याह है। सुखीए कौ पेखै सब सुखिया, रोगी कह भाणा सब रोगी। जदों जिंदगी च जीवन जिउणा है असीं ये नहीं देखना सामने वाले ने की करना है, असीं देखना मैं की करना है। सामने वाला कुछ ऐसा मिसबिहेव करता है, इत्थे गल ख्याल कर लेनी, रब ने दुनिया ते दो दो तरह के बंदे बनाए ने। जिंदगी च वह भी मिलते रहेंगे जिहड़े मिसबिहेव करनगे, वह भी मिलणगे जिहड़े रिस्पैक्ट देणगे। मत समझना एक एवें भुलेखा जाना खा जाना कि शायद मेरे ते रब की बख्शिश हो जाए, मेरी कोई इंसल्ट करने वाला ही नहीं होएगा। मिलणगे, थां थां ते मिलणगे, क्योंकि एग्जाम कदी बंद नहीं हुंदा। स्टूडेंट लाइफ विच एग्जाम हुंदे रहिंदे ने, सिख की सारी जिंदगी स्टूडेंट लाइफ है, सिख दे अर्थी स्टूडेंट है सीखण वाला। इंसल्ट करन वाले मिलदे रहणगे, पर एक पंक्ति है गुरु ग्रंथ साहिब जी दी, हर जन राम नाम गुण गावै, जे कोई निंद करे हर जन की, अपना गुण ना गवावै। निंदा करन वाले रब हमेशा पैदा करदा रहेगा। असीं किहदे विचारे हाँ कि गुरु नानक देव साहिब जी दी निंदा करन वाले दुनिया ते नहीं सी? कि गुरु नानक देव साहिब जी महाराज जी दी इंसल्ट करन वाले दुनिया ते नहीं सी? गुरु ने कौतक वरता दिता, घर विच ही पैदा कर दिते। मेरा अपना विश्वास है गुरु चाहते तो एक मेहर दृष्टि मेहता कालू ते पा देंदे, उहदी की हिम्मत सी चपेड़ मार दे, क्योंकि रहमते नदर से नानक जिधर इशारा कर दिया, कतरे से दरिया बना दरिया समुंदर कर दिया। गुरु की मेहर दृष्टि विच शक्ति सी, क्यों नहीं वरताई? गुरु चाहते तो तत्ती तवी ठंडी हो जाती। जे कोई अज का मनुख तर्कवादी साइंटिफिक सोच रखण वाला कहिंदा होवे किवें हो सकदा है, ते मैं ते कोई जवाब दिंदा जे कौड़े रीठे मिठे हो सकदे ने ते ओह तत्ती तवी भी ठंडी कीती जा सकदी सी, पर क्यों नहीं कीती? सानू दसण वास्ते जीवन जिउणा है, टैकल किवें करना सब कुछ। जिस मनुख ने जिंदगी विच सैक्रीफाइस कीता है पेशेंस वास्ते, जिस मनुख ने जिंदगी विच सैक्रीफाइस कीता है अपने अंदरों ईवल थॉट्स नूं कंट्रोल करन वास्ते, उहदे सैक्रीफाइस दे विचों उहदे कोल एक्सपीरियंस वक्खरा होएगा, उहदे एक्सपीरियंस दे विचों उहदे कोल नॉलेज वक्खरी होएगी। उह नॉलेज उह एक्सपीरियंस कित्थों प्राप्त होवे तां कि उह जिंदगी गीत बन जावे, उह 28वीं 29वीं 30वीं 31वीं पौड़ी। इस विच 10 गुण ने, उन्हां विचों पहले 3 गुण स्क्रीन तो देखने। एक है संतोख, कंटेंटमेंट। मन कदी रजेगा नहीं। एक गरीब देखदा है अपनियां दीवारां वल, जिथे गरीब अपनियां दीवारां वल देखदा है ना, वो अमीर दियां दीवारां वल भी देखदा है, दुखी हुंदा है। कहिंदा रब्बा ਮੈਨੂੰ ਇਹੋ ਜਿਹਾ ਮਕਾਨ ਦਿੱਤਾ ਜੇ। ਅਰਦਾਸਾਂ ਕਰਦਾ, ਸੁਪਨਾ ਲੈਂਦਾ, ਮੈਂ ਵੀ ਮਕਾਨ ਬਣਾਵਾਂ। ਉਹ ਦੇਖਦਾ ਆਪਣੇ ਘਰ ਦੇ ਪੱਖਿਆਂ ਨੂੰ, ਪੱਖੇ ਨੇ ਵਿਚਾਰੇ ਚੱਲਦੇ ਵੀ ਹੌਲੀ ਹੌਲੀ ਨੇ, ਕੀ ਹੋਵੇ, ਗਰੀਬੀ ਜੋ ਹੋਈ, ਕਦੀ ਚੱਲ ਪਏ ਕਦੀ ਖੜ ਗਏ, ਚੱਲੀ ਜਾਂਦਾ ਕੰਮ। ਦੇਖਦਾ ਅਮੀਰ ਦੇ ਏਅਰ ਕੋਨ ਵੱਲ, ਪਰ ਉਹਨੂੰ ਪਤਾ ਨਹੀਂ, ਤੇਰੇ ਕੋਲ ਮਕਾਨ ਛੋਟਾ ਹੈ, ਤੇਰੇ ਮਕਾਨ ਦੀ ਮੇਨਟੇਨੈਂਸ ਦਾ ਖਰਚਾ ਵੀ ਛੋਟਾ ਹੈ। ਗਰੀਬ ਨੂੰ ਪਤਾ ਨਹੀਂ, ਕਿਉਂਕਿ ਉਹਨੇ ਗਰੀਬੀ ਦੀ ਜ਼ਿੰਦਗੀ ਜਿਉਂ ਕੇ ਦੇਖੀ ਹੈ, ਉਹਨੇ ਅਮੀਰੀ ਦੀ ਜ਼ਿੰਦਗੀ ਜਿਉਂ ਕੇ ਨਹੀਂ ਦੇਖੀ। ਉਹਦਾ ਇੱਕੋ ਇੱਕ ਟਾਰਗੇਟ ਹੈ, ਮਕਾਨ ਵੱਡਾ ਹੋਵੇ। ਜਿਸ ਦਿਨ ਮਕਾਨ ਵੱਡਾ ਲੈਂਦਾ ਹੈ, ਉਸ ਦਿਨ ਪਤਾ ਲੱਗਦਾ ਹੈ ਮੇਨਟੇਨੈਂਸ ਦਾ ਖਰਚਾ ਵੀ ਵੱਡਾ ਹੋ ਜਾਂਦਾ ਹੈ। ਦਾਦੀ ਮਾਂ ਦੀ ਇੱਕ ਪੱਖੀ ਹੁੰਦੀ ਸੀ, ਕੁਝ ਘਰਾਂ ਵਿੱਚ ਅੱਜ ਵੀ ਪਈ ਹੋਏਗੀ, ਤੇ ਇਸ ਤਰ੍ਹਾਂ ਚੱਲਦੀ ਸੀ ਉਹ। ਗਰਮੀ ਹੁੰਦੀ, ਜਿੰਨਾ ਚਿਰ ਗਰਮੀ ਹੁੰਦੀ ਪੱਖਾ ਇਸ ਤਰ੍ਹਾਂ ਹੀ ਚਲਾਉਣਾ ਪੈਂਦਾ। ਬੜਾ ਆਨੰਦ ਸੀ, ਨਾ ਤਾਂ ਕੋਈ ਬਿੱਲ ਆਉਂਦਾ ਸੀ ਉਸ ਪੱਖੀ ਦਾ, ਨਾ ਕਦੀ ਬੈਰਿੰਗ ਖਰਾਬ ਹੁੰਦਾ ਸੀ ਕਿ ਮਕੈਨਿਕ ਨੂੰ ਬੁਲਾਈਏ ਪੱਖੀ ਚੱਲਦੀ ਨਹੀਂ ਹੈ। ਪਰ ਲੱਗਦਾ ਸੀ ਔਖਾ ਹੈ। ਪੱਖਾ ਆਇਆ, ਕੂਲਰ ਆਇਆ, ਏਅਰਕੋਨ ਆਇਆ। ਅਸੀਂ ਤਾਂ ਦੁਕਾਨ ਵਾਲੇ ਨੂੰ ਇਹੀ ਕਿਹਾ ਸੀ ਏਅਰਕੋਨ ਸਾਡੇ ਘਰ ਭੇਜ ਦੀ, ਹੋਮ ਡਿਲੀਵਰੀ 'ਤੇ ਮੰਗਾ ਲਿਆ। ਬਿੱਲ ਤਾਂ ਕਿਹਾ ਹੀ ਨਹੀਂ ਸੀ, ਬਿੱਲ ਦੇਣ ਵਾਲਾ ਡਿਪਾਰਟਮੈਂਟ ਆਪੇ ਹੀ ਆਉਣ ਲੱਗ ਗਿਆ ਘਰੇ। ਖਿਆਲ ਕਰ ਲਿਓ ਕਦੇ ਰੈਫਰੀਜਰੇਟਰ ਮੰਗਾਇਆ ਕਿਸੇ ਸ਼ੋਰੂਮ ਤੋਂ, ਬਿੱਲ ਆਇਆ ਇਲੈਕਟ੍ਰੀਸਿਟੀ ਡਿਪਾਰਟਮੈਂਟ ਤੋਂ, ਉਹਨਾਂ ਨੇ ਵੀ ਭੇਜ ਦਿੱਤਾ। ਕਿਉਂ? ਕਿਉਂਕਿ ਘਰ ਵਿੱਚ ਏਅਰਕੋਨ ਠੰਡੀ ਹਵਾ ਦਿੰਦਾ ਸੀ, ਰੈਫਰੀਜਰੇਟਰ ਸੁੱਖ ਦਿੰਦਾ ਸੀ, ਅਤੇ ਮੀਟਰ ਦੀ ਕਾਊਂਟਿੰਗ ਦੇਖਣ ਵਾਸਤੇ ਕੋਈ ਬੰਦਾ ਡਿਪਾਰਟਮੈਂਟ ਦਾ ਆਉਂਦਾ ਸੀ। ਉਹਨੂੰ ਵੀ ਪਤਾ ਲੱਗ ਗਿਆ ਪਹਿਲਾਂ ਮੀਟਰ ਸਲੋ ਚੱਲਦਾ ਸੀ, ਹੁਣ ਤੇਜ਼ ਚੱਲਦਾ, ਬਿੱਲ ਵੀ ਵੱਡਾ ਹੀ ਭੇਜ ਦਈਏ। ਜਿਤਨੇ ਜ਼ਿੰਦਗੀ ਦੇ ਸੁੱਖ ਆਏ ਉਤਨੇ ਖਰਚੇ ਵੱਧ ਗਏ। ਖਿਆਲ ਕਰਿਓ, ਇਹ ਕਹਾਣੀ ਉੱਥੇ ਹੀ ਰਹੇਗੀ ਕਿ ਮੇਰੇ ਖਰਚੇ ਬਹੁਤ ਨੇ ਜੀ, ਆਮਦਨ ਘੱਟ ਹੈ। ਮੈਂ ਬੇਨਤੀ ਕਰਾਂ, ਆਮਦਨ ਵਧਣ ਨਾਲ ਖਰਚੇ ਨਹੀਂ ਘਟਣਗੇ, ਸਗੋਂ ਵਧਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਚਾਰ ਪੈਸੇ ਬਚ ਜਾਣ, ਉਹਦੇ ਲਈ ਮੈਥਡ ਚਾਦਰ ਦੇਖ ਕੇ ਪੈਰ ਪਸਾਰਨੇ ਪੈਣਗੇ। ਘੱਟ ਆਮਦਨ ਨਾਲ ਵੀ ਸੁਖੀ ਹੋ ਸਕਦਾ ਹੈ ਅਤੇ ਵੱਧ ਆਮਦਨ ਨਾਲ ਵੀ ਦੁਖੀ ਹੋ ਸਕਦਾ ਹੈ। ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਆਮਦਨ ਘੱਟ, ਖਰਚਾ ਵੱਧ। ਸੋਚਦਾ ਹੁਣ ਥੋੜ੍ਹੀ ਜਿਹੀ ਤਨਖਾਹ ਵੱਧ ਗਈ ਹੈ, ਇੰਝ ਕਰੀਏ ਥੋੜ੍ਹਾ ਲੋਨ ਲੈ ਲਈਏ ਅਤੇ ਗੱਡੀ ਆਪਣੇ ਕੋਲ ਵੀ ਹੋਵੇ ਅਤੇ ਬਣ ਜਾਏਗੀ ਬਾਤ, ਲੈ ਲਈਏ। ਹੁਣ ਲਗਜ਼ਰੀ ਗੱਡੀ ਦਾ ਉਤਨਾ ਆਨੰਦ ਨਹੀਂ ਹੈ ਜਿਤਨਾ ਇੰਸਟਾਲਮੈਂਟ ਦਾ ਫਿਕਰ ਲੱਗਿਆ ਰਹਿੰਦਾ ਹੈ, ਅਤੇ ਜਦ ਨੂੰ ਇੰਸਟਾਲਮੈਂਟ ਪੂਰੀ ਹੁੰਦੀ ਹੈ ਅਤੇ ਤਦ ਨੂੰ ਗੱਡੀ ਵੀ ਗੱਡੀ ਨਹੀਂ ਰਹਿੰਦੀ, ਉਹ ਪੁਰਾਣੀ ਪੁਰਾਣੀ ਹੋ ਜਾਂਦੀ ਹੈ। ਸਾਰੀ ਜ਼ਿੰਦਗੀ ਇਹ ਭਾਰ ਢੋਂਦਾ ਢੋਂਦਾ ਸੋਚਦਾ ਕੋਈ ਜ਼ਿੰਦਗੀ ਹੈ? ਦੇਖਦਾ ਆਪਣੀ ਲਾਈਫ ਹਿਸਟਰੀ, ਮਨਾ ਸੋਚਿਆ ਸੀ ਜਦੋਂ ਵੱਡੇ ਹੋਵਾਂਗੇ, ਸਟੱਡੀ ਤੋਂ ਬਾਅਦ ਜੋਬ ਮਿਲੇਗੀ, ਬਿਜ਼ਨਸ ਲੱਗ ਜਾਏਗਾ, ਕੋਈ ਸੁਖੀ ਹੋਵਾਂਗੇ। ਲੱਗਿਆ ਤਾਂ ਨਵੇਂ ਝੰਝਟ ਸ਼ੁਰੂ ਹੋ ਗਿਆ। ਸੋਚਿਆ ਕੋਈ ਗੱਲ ਨਹੀਂ, ਹਾਲੇ ਸੈਟਲ ਹੋ ਰਹੇ ਹਾਂ, ਸਟਾਰਟਿੰਗ ਹੈ, ਅੱਗੇ ਜਾ ਕੇ ਸੁਖੀ ਹੋ ਜਾਵਾਂਗੇ, ਵਿਆਹ ਵੂਹ ਹੋਏਗਾ, ਫਿਰ ਜ਼ਿੰਦਗੀ 'ਚ ਕੁਛ ਨਵੇਂ ਆਨੰਦ ਸ਼ੁਰੂ ਹੋ ਜਾਣਗੇ। ਵਿਆਹ ਹੋਇਆ ਤਾਂ ਭਗਤ ਫਰੀਦ ਜੀ ਕਹਿੰਦੇ, ਫਰੀਦਾ ਜਾਂ ਕੁਆਰੀ ਤਾਂ ਚਾਹੋ, ਬੜਾ ਚਾਓ ਸੀ ਵਿਆਹ ਹੋਵੇ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪੁੱਛੋ ਤਾਓ ਨਾ ਬਤ ਕੁਆਰੀ ਨਾ ਤੀ। ਮੇਰੇ ਇੱਕ ਬਾਤ ਯਾਦ ਆਈ, ਬੰਬੇ ਮੈਂ ਜਾ ਰਿਹਾ ਆਟੋ 'ਤੇ, ਥ੍ਰੀ ਵੀਲਰ ਉੱਥੇ ਚੱਲਦੇ ਨੇ, ਰਾਤ ਦਾ ਸਮਾਂ, ਮੈਂ ਕਿਸੇ ਦੇ ਘਰੋਂ ਸਮਾਗਮ ਤੋਂ ਵਾਪਸ ਆ ਰਿਹਾ ਸੀ ਅਤੇ ਰਾਤੀ ਇੱਕ ਗੱਡੀ ਜਾ ਰਹੀ, ਕਾਰ ਜਿਹਦੇ 'ਤੇ ਫੁੱਲ ਵਗੈਰਾ ਲਾਏ ਹੋਏ, ਵਿਆਹ ਵਾਲੀ ਕਾਰ ਜਿਹੜੀ ਬਰਾਤ ਵਾਲੀ। ਮੈਂ ਤਾਂ ਉਹਨੂੰ ਇਸ ਐਂਗਲ ਨਾਲ ਪੁੱਛਿਆ ਵੀ ਰਾਤ ਦੇ 11 ਵਜੇ ਨੇ, ਮੈਂ ਕਿਹਾ ਭਈਆ ਇਹ ਕਾਰ ਇਸ ਵੇਲੇ ਫੁੱਲਾਂ ਵਾਲੀ ਕਾਰ? ਕਹਿੰਦਾ ਕਾਰ ਕਾ ਤੋਂ ਮੇਰੇ ਕੋਲ ਪਤਾ ਨਹੀਂ ਹੈ, ਜੋ ਇਸ ਵਿੱਚ ਬੈਠੇਗਾ ਨਾ, ਕਹਿ ਕੇ ਚੁੱਪ ਹੋ ਗਿਆ। ਮੈਂ ਕਿਹਾ ਜੋ ਬੈਠੇਗਾ ਕਿਆ ਹੋਗਾ? ਕਹਿੰਦਾ ਬਾਬਾ ਜੀ ਜੋ ਆਪਕੇ ਔਰ ਮੇਰੇ ਸਾਥ ਹੋ ਰਿਹਾ ਵੋ ਇਸਕੇ ਸਾਥ ਹੋਗਾ। ਫਿਰ ਬੱਚੇ ਹੋ ਗਏ, ਸੋਚਿਆ ਹੁਣ ਬੱਚਿਆਂ ਦਾ ਕੋਈ ਗੱਲ ਨਹੀਂ, ਸੈਕਰੀਫਾਈਸ ਹੈ, ਬੱਚਿਆਂ ਨੂੰ ਪੜ੍ਹਾ ਲਈਏ ਲਿਖਾ ਲਈਏ, ਵੱਡੇ ਹੋਣਗੇ ਵੈਲ ਸੈਟਲਡ ਹੋ ਜਾਣਗੇ, ਬੱਚੇ ਵਿਆਹੇ ਜਾਣਗੇ, ਬੜਾ ਸੁੱਖ ਜਿਹਾ ਆਏਗਾ। ਕਿਵੇਂ ਕਰਨੀ, ਜਿਤਨਾ ਸੁੱਖ ਦੇ ਨੇੜੇ ਭੱਜੇਗੇ ਸੁੱਖ ਦੂਰ ਹੀ ਹੁੰਦਾ ਗਿਆ। ਪੁੱਛ ਲਓ ਬਾਪੂ ਜੀ ਵਰਗਿਆਂ ਨੂੰ, ਬਜ਼ੁਰਗ ਬੈਠੇ ਨੇ, ਕਹਾਣੀ ਉੱਥੇ ਦੀ ਉੱਥੇ ਹੀ ਰਹਿੰਦੀ ਹੈ, ਕਿਉਂਕਿ ਸੁਖੀ ਹੋਣ ਵਾਸਤੇ ਤਾਂ ਮੈਥਡ ਹੀ ਹੋ ਰਿਹਾ ਹੈ। ਖਿਆਲ ਕਰਿਓ, ਮਨ ਕਦੀ ਰੱਜਦਾ ਨਹੀਂ, ਰਜਾਉਣਾ ਪੈਂਦਾ ਹੈ। ਸੰਤੋਖ ਕਦੀ ਮਿਲਦਾ ਨਹੀਂ, ਅਪਣਾਉਣਾ ਪੈਂਦਾ ਹੈ। ਗੁਰੂ ਪਿਆਰ ਵਾਲਿਓ, एक आदत बनानी पवेगी सवेरे उठ के, हे मेरे परमात्मा वाहिगुरु जी तू मैनू बहुत दिता है, बहुत दिता है, बहुत दिता है, वाहिगुरु तेरा शुक्र है। जिंदगी च रूटीन बना के देख लियो, रब कहिंदा मैनू भी इहनू देण दा आनंद आउंदा है। घर विच देख लेना जिहड़ा बच्चा कहिंदा मम्मी मैनू अज आ नहीं दिता, मैनू आ नहीं दिता, एक बच्चा चुप रहिंदा है कहिंदी मैनू इहदा बड़ा प्यार आउंदा है, इहने कदी नहीं मंगिया। ते सच जाणे जिहदे अंदर संतोख आ जांदा ना, जिहड़ा कहिंदा मैनू बहुत दिता है, रब भी फिर इतना दिंदा, इतना दिंदा, रजाए नूं रजाउंदा है, जपो सतनाम रजे हुए नूं रजाउंदा है। सुखमनी साहब भैणों तुसीं पाणी बाणी पढ़दे, उस विच इक पंक्ति है, बिना संतोख नहीं को इहनूं राजा नहीं बोलना। राजा हुंदा बादशाह, बिना संतोख नहीं को राजा है, बिना संतोख तो कोई रजदा ही नहीं। जपो सतनाम मन ते कदी भरना नहीं। एक होर पंक्ति है सुखमनी साहब दी, सहस खट्टे कहिंदा मेरी आमदन थोड़ी है, थोड़ी जी तनखाह वध जाए ना तो फिर सौखा जा हो जाए। उधरों अनाउंसमेंट हो गई, कितने नोट्स आ गया ऑफिस दे विच, बई आ एक जनवरी तो सारे दियां तनखाहां वधा देनियां ने, हाले एक जनवरी च पए ने 3 महीने। घर आ के कहिंदा भगवान ने एक जनवरी तो गौरमेंट ने तनखाहां वधाउणियां ने, आपां लोन ना लै लईए ते गड्डी लै लईए, आपे इंस्टॉलमेंट मिलदी रहेगी। आ 3 महीने पहला ही जरा कोई कंडे चुकने से चुक ले मोढ़िया, सारी जिंदगी यही हाल रहा है। सहस खट्टे लख कौठ धावै, कहिंदा सैकड़ों की आमदन होवे सुखी होवांगा, होगी तो खर्चे बढ़ गए, कहिंदा गल बनती नहीं है, लखां दी हो जावे वो होगी तो खर्चे होर बधा लेने। ख्याल करो जिंदगी की रूटीन की स्टडी करो। मनुख जदों साइकल ते सी नहीं सोचता सी कोई ड्राइवर रख लईए तो सौखा हो जाएगा, बाइक आया तद भी नहीं सोचिया, गड्डी आई तो सोचता ड्राइवर ना रख लिया चलानी बड़ी औखी है, ड्राइवर रख लिया खर्चे बढ़ गए। जितने खर्चे आमदन बधी उतने खर्चे बढ़ गए, रज्जिया नहीं। जपो सतनाम, रज्जेगा संतोख तो, खुशी जीवन वास्ते, सुखी जीवन वास्ते, आनंद वास्ते पहला गुण जिहड़ा सिख ने जिंदगी विच सवेर वेले तो प्रैक्टिस करनी है, हर वेले इस नूं मद्देनजर रखना है। मेरे वाहगुरु ने बहुत दिता है, पहला गुण संतोख, दूसरा उद्यम एफर्ट्स। किस वास्ते? दो काम ने, एक जिहड़े गुरु तो तोड़न वास्ते ने, एक काम ने जिहड़े गुरु नाल जोड़न वास्ते। जपजी साहब की पंक्ति तुसीं पढ़दे, चंगे आईयां बुरे आईयां, वाचा है धर्म हदूर, करमी आपो अपनी, के नेड़े के दूर। जे कोई दूर है रब तो करमा करके, कोई नेड़े है रब तो करमा करके, दो तरह के कर्म ने। हुण तुसी कदी परख के देखियो किहड़े कम लई एफर्ट्स करन दी जरूरत है। एक है सौना, नींद दा आनंद मानना, एक है नितनेम करना, सिमरन करना, जागण दा आनंद मानना। हुण देख लो एफर्ट्स कादे वास्ते लोड़ है, सौण वास्ते तो एफर्ट्स की लोड़ ही नहीं है, जागण वास्ते नितनेम करने वास्ते एफर्ट्स की लोड़ होगी। झूठ का सहारा लेना यतन करने की लोड़ नहीं है, अपने आप ही चली जाएगी कहानी। ये सच का सहारा लेना, सैक्रीफाइस करना, तो एफर्ट्स करने पैणगे। उद्यम का संबंध है ही चंगियाई नाल, बुरियाई नाल उद्यम करने की लोड़ ही नहीं। आ चोर नूं किते सिखाउण की लोड़ नहीं है, रात नूं जागना किवें है कोई लोड़ नहीं है। है कोई यूनिवर्सिटी, कोई इंस्टीट्यूट, कोई ट्रेनिंग सेंटर जिते सिखाया जाता भी नशे किवें करने ने? हाँ, नशियां तो बचना किवें है, कैंप लाने पैंदे ने। नशियां तो बचना किवें है, इंस्टीट्यूट खोलने पैंदे ने। बुरियाई सिखाउण वास्ते कोई भी इंस्टीट्यूट की लोड़ नहीं, क्योंकि उत्थे एफर्ट्स की भी लोड़ नहीं है, अपने आप कहानी जाएगी। बच्चे नूं बुरियाई सिखाउण वास्ते ना कोई फीस खर्चन की लोड़ है, ना उन्हों कोई ट्यूशन रखन की लोड़ है, बुराइयां तो आप ही सीख जाएगा। चंगियाइयां सीखण वास्ते पैसे खर्च करने पैंदे ने, सैक्रीफाइस करना पैंदा है। चंगियाई का संबंध है ही उद्यम नाल है। उतना चिर चंगियाइयां करन वास्ते मन सोचेगा नहीं जितना चिर अंदरों रजेगा नहीं। संतोख तो बाद उद्यम, तीसरा है ध्यान वाहिगुरु वल रखना। इस पॉइंट नूं समझना, रखना किवें है। मेरी किसी ने वडियाई की, ध्यान रखना है कि वाहिगुरु ने इहदी ड्यूटी लाई है, मेरी ईगो का एग्जाम हो रहा है, मेरी होमे का इम्तिहान हो रहा है, इसलिए मैं इस होमे तो बचना है। उन्हें तुरंत कह देना है ਕੋਈ ਗੱਲ ਨਹੀਂ, ਇਸ ਵਿੱਚ ਮੇਰੀ ਕੋਈ ਵਡਿਆਈ ਨਹੀਂ, ਸ਼ੁਕਰ ਹੈ ਗੁਰੂ ਦਾ, ਇਹ ਸਭ ਗੁਰੂ ਦਾ ਮਸਲਾ ਹੈ। ਚੰਗਾ ਹੋਵੇ ਜੇ ਮਿੱਤਰ ਇਹ ਗੱਲ ਕਹਿ ਦੇਵੇ ਕਿ ਗੁਰੂ ਨੇ ਤੁਹਾਡੇ ਤੋਂ ਆ ਬੜੀ ਸੇਵਾ ਲਈ ਹੈ, ਸ਼ੁਕਰ ਹੈ ਉਹਦਾ, ਪਹਿਲਾਂ ਹੀ ਧਿਆਨ ਗੁਰੂ ਵੱਲ ਸੀ, ਇਹ ਧਿਆਨ ਗੁਰੂ ਵੱਲ ਜੁੜ ਗਿਆ, ਇਸੀ ਵਡਿਆਈ ਕਰਨ ਵਾਲੇ ਦਾ। ਜਦੋਂ ਕੋਈ ਨਿੰਦਾ ਕਰੇ ਉਹਦੇ ਵੱਲ ਨਹੀਂ ਧਿਆਨ ਕਰਨਾ, ਧਿਆਨ ਕਰਨਾ ਗੁਰੂ ਵੱਲ, ਗੁਰੂ ਨੇ ਇਹਦੀ ਡਿਊਟੀ ਲਾਈ ਹੋਈ ਹੈ, ਮੇਰੇ ਪੇਸ਼ੈਂਸ ਪਰਖੇ ਜਾ ਰਹੇ ਨੇ, ਮੇਰੇ ਪੇਸ਼ੈਂਸ ਦਾ ਐਗਜ਼ਾਮ ਹੈ। ਜਿਹੜਾ ਮਨੁੱਖ ਨਿੰਦਾ ਸਮੇਂ ਆਪਣੇ ਪੇਸ਼ੈਂਸ ਦਾ ਐਗਜ਼ਾਮ ਕਲੀਅਰ ਕਰ ਗਿਆ, ਖਿਆਲ ਕਰੇ ਦੁਨੀਆ ਉਸਦੀ ਬਾਤ ਸੁਣੇਗੀ। ਜਿਹੜਾ ਮਨੁੱਖ ਇਮਤਿਹਾਨਾਂ ਦੇ ਵਿੱਚ ਫੇਲ ਹੋ ਗਿਆ, ਪੇਸ਼ੈਂਸ ਦਾ ਐਗਜ਼ਾਮ ਪੂਰਾ ਨਾ ਕਰ ਸਕਿਆ, ਦੁਨੀਆ ਦੀ ਬਾਤ ਛੱਡਿਓ, ਆਪਣੀ ਉਹਦੀ ਬਾਤ ਨਹੀਂ ਸੁਣਨਗੇ। ਪਰਖ ਲੈਣਾ ਕਦੇ ਭੈਣੋ, ਇੱਕ ਮਾਂ ਬਣਨ ਦੇ ਲਈ ਸੈਕਰੀਫਾਈਸ ਕਰਨਾ ਹੋਏਗਾ। ਜੇ ਅਸੀਂ ਕਹਿੰਦੇ ਹਾਂ ਸਾਡਾ ਬੱਚਾ ਸਾਡੀ ਬਾਤ ਨਹੀਂ ਸੁਣਦਾ, ਮੇਰੇ ਗੁਰੂ ਨੇ ਕੁਝ ਕੰਸੈਪਟ ਟੱਚ ਕੀਤੇ ਨੇ, ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹਾਂਗਾ, ਤੁਸੀਂ ਹੈਰਾਨ ਹੋ ਜਾਓਗੇ। ਕਿਹਾ ਜਾਂਦਾ ਮਾਂ ਬੋਲੀ, ਕਿਹਾ ਜਾਂਦਾ ਨਾ ਮਦਰ ਟੰਗ, ਮਾਂ ਬੋਲੀ, ਪਿਓ ਬੋਲੀ ਕਿਉਂ ਨਹੀਂ ਬਈ, ਪਿਓ ਕੋਈ ਹੋਰ ਬੋਲੀ ਬੋਲਦਾ ਹੈ, ਇੱਥੇ ਮਾਂ ਬੋਲੀ ਕਿਉਂ ਕਿਹਾ। ਸ਼ਾਇਦ ਔਰਤ ਨੂੰ ਇਸ ਗੱਲ ਦਾ ਫਖਰ ਨਹੀਂ ਜਾਗਿਆ ਕਿ ਇਹ ਬੋਲੀ ਦਾ ਸੰਬੰਧ ਮਾਂ ਨਾਲ ਕਿਉਂ ਜੋੜਿਆ ਹੈ। ਐਸਾ ਤਾਂ ਭੈਣੋ ਬਹੁਤ ਵਾਰੀ ਖਿਆਲ 'ਚ ਆ ਜਾਂਦਾ ਹੋਏਗਾ, ਇਹ ਮਾਂ ਨੂੰ ਹੀ ਕਿਉਂ ਕਿਹਾ ਜਾਂਦਾ, ਪਿਓ ਨੂੰ ਕਿਉਂ ਨਹੀਂ ਕਿਹਾ ਜਾਂਦਾ ਬਈ। ਜਦੋਂ ਬੱਚੇ ਨੂੰ ਸੰਸਕਾਰ ਬੀਜਣ ਦੀ ਬਾਤ ਆਉਂਦੀ ਹੈ, ਤੁਸੀਂ ਮਾਵਾਂ ਨੂੰ ਹੀ ਕਿਉਂ ਕਹਿੰਦੇ ਹੋ ਬਈ, ਇਹ ਪਿਤਾ ਨੂੰ ਕਿਉਂ ਨਹੀਂ ਕਹਿੰਦੇ? ਅਤੇ ਤੁਸੀਂ ਇਹ ਕਦੀ ਨਹੀਂ ਕਿਹਾ ਕਿ ਜਿਹੜੀ ਮਾਂ ਬੋਲੀ ਕਹੀ ਜਾ ਰਹੇ ਹੋ, ਪਿਓ ਬੋਲੀ ਕਿਉਂ ਨਹੀਂ ਕਹਿੰਦੇ? ਦੂਸਰੀ ਬਾਤ, ਪੂਤਾ, ਪੰਕਤੀ ਹੈ ਪੂਤਾ, ਮਾਤਾ ਕੀ ਅਸੀਸ, ਪਾਪਾ ਦੀ ਅਸੀਸ 'ਚ ਕੋਈ ਕਰੰਟ ਨਹੀਂ? ਭੈਣਾਂ ਨੇ ਕਦੀ ਨਹੀਂ ਕਿਹਾ ਵੀ ਆਹ ਤਾਂ ਆਨੰਦ ਆ ਗਿਆ, ਇਹ ਤਾਂ ਮਾਂ ਦੀ ਅਸੀਸ ਹੀ ਕਿਹਾ, ਪਿਤਾ ਦੀ ਅਸੀਸ ਕਿਉਂ ਨਹੀਂ ਕਿਹਾ? ਇੱਥੇ ਤਾਂ ਜ਼ਰੂਰ ਕਿਹਾ ਕਿ ਭਾਈ ਸਾਹਿਬ ਤੁਸੀਂ ਮਾਵਾਂ ਨੂੰ ਹੀ ਕਿਉਂ ਕਹਿੰਦੇ ਪਏ ਹੋ, ਪਿਤਾ ਨੂੰ ਕਿਉਂ ਨਹੀਂ ਕਹਿੰਦੇ? ਗੁਰੂ ਨੇ ਵੀ ਜਦੋਂ ਮਾਣ ਦਿੱਤਾ ਤੁਹਾਨੂੰ ਹੀ ਦਿੱਤਾ, ਇੱਥੇ ਹੀ ਬਸ ਨਹੀਂ। ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ ਇੱਕ ਬਾਤ ਕਹੀ ਹੈ, ਕਹਿੰਦੇ ਕਦੀ ਤਾਂ ਕੋਈ ਰੱਬ ਨੇ ਦੁਨੀਆ 'ਤੇ ਪਹਿਲਾ ਬੰਦਾ ਭੇਜਿਆ ਹੋਵੇਗਾ, ਕਦੀ ਕੋਈ ਮਨੁੱਖ ਸਭ ਤੋਂ ਪਹਿਲਾਂ ਆਇਆ ਹੋਵੇਗਾ ਜਿਹੜਾ ਮਾਤਾ ਪਿਤਾ ਤੋਂ ਨਹੀਂ ਜਨਮ ਹੋਇਆ ਹੋਵੇਗਾ, ਆਪਣੇ ਆਪ ਰੱਬ ਨੇ ਭੇਜਿਆ ਹੋਵੇਗਾ। ਇਹਦਾ ਮਤਲਬ ਰੱਬ ਪੈਦਾ ਕਰ ਸਕਦਾ ਹੈ। ਜਦੋਂ ਉਸਨੇ ਸੋਚਿਆ ਮੈਂ ਡਾਇਰੈਕਟ ਨਹੀਂ ਪੈਦਾ ਕਰਨਾ, ਉਹਨੇ ਪਹਾੜ ਪੈਦਾ ਕੀਤੇ, ਨਦੀਆਂ ਨਾਲੇ, ਸਮੁੰਦਰ ਪੈਦਾ ਕੀਤਾ, ਸੂਰਜ ਪੈਦਾ ਕੀਤਾ, ਚੰਦਰਮਾ ਪੈਦਾ ਕੀਤਾ। ਜਦੋਂ ਮਨੁੱਖ ਨੂੰ ਪੈਦਾ ਕਰਨ ਦੀ ਬਾਤ ਆਈ, ਜੀਵਾਂ ਨੂੰ ਪੈਦਾ ਕਰਨ ਦੀ ਬਾਤ ਆਈ, ਤਾਂ ਕਿਸੇ ਰਾਹੀਂ ਪੈਦਾ ਕਰਨਾ ਸੀ, ਉਹਦੇ ਸਾਹਮਣੇ ਇੱਕ ਮੇਲ ਸੀ, ਇੱਕ ਫੀਮੇਲ ਸੀ, ਉਹਨੇ ਭਰੋਸਾ ਕਿਤੇ ਕੀਤਾ ਹੈ? ਔਰਤ 'ਤੇ ਭਰੋਸਾ ਕੀਤਾ ਹੈ। ਇਹ ਔਰਤ, ਇਹ ਦੁਨੀਆ ਤੇਰੇ ਰਾਹੀਂ ਸਜਣੀ ਹੈ, ਜ਼ਿੰਮੇਵਾਰੀਆਂ ਰੱਖ ਦਿੱਤੀਆਂ ਮਾਂ ਦੇ ਅੰਦਰ, ਬੱਚੇ ਦਾ ਜਨਮ ਮਾਂ ਰਾਹੀਂ, ਬੋਲੀ ਦਾ ਸੰਬੰਧ ਮਾਂ ਨਾਲ ਜੁੜਿਆ ਮਾਂ ਬੋਲੀ, ਅਸੀਸ ਦਾ ਸੰਬੰਧ ਮਾਂ ਨਾਲ ਜੁੜਿਆ ਪੂਤਾ, ਇੱਥੇ ਪਾਪਾ ਕੀ ਅਸੀਸ ਵੀ ਲਿਖਿਆ ਜਾ ਸਕਦਾ ਸੀ, ਪੂਤਾ ਪਿਤਾ ਕੀ ਅਸੀਸ ਵੀ ਲਿਖਿਆ ਜਾ ਸਕਦਾ ਹੈ, ਇੱਥੇ ਇਹ ਵੀ ਲਿਖਿਆ ਜਾ ਸਕਦਾ ਪੂਤਾ ਮਾਪਿਆਂ ਦੀ ਅਸੀਸ, ਪਰ ਨਹੀਂ ਪੂਤਾ ਮਾਤਾ ਕੀ ਅਸੀਸ। ਸਾਡਾ ਸਟਰਕਚਰ ਉਸ ਵਿੱਚ ਵੀ ਇੱਕ ਪੁਆਇੰਟ ਹੈ, ਮਰਦ ਨੂੰ ਵੀ ਦੋ ਮਾਵਾਂ ਮਿਲੀਆਂ ਨੇ, ਔਰਤ ਨੂੰ ਵੀ ਦੋ ਮਾਵਾਂ ਮਿਲੀਆਂ ਨੇ, ਇੱਕ ਮਾਂ ਹੈ ਜਨਮ ਦੇਣ ਵਾਲੀ, ਇੱਕ ਮਾਂ ਹੈ ਸੱਸ, ਇੱਕ ਪਿਤਾ ਹੈ ਜਨਮ ਦੇਣ ਵਾਲਾ, ਇੱਕ ਪਿਤਾ ਹੈ ਸਹੁਰਾ। ਔਰਤ ਨੇ ਦੋ ਮਾਵਾਂ ਨਾਲ ਜੀਵਨ ਜਿਉਂਇਆ ਹੈ, ਔਰਤ ਨੇ ਦੋ ਪਿਤਾ ਨਾਲ ਜੀਵਨ ਜਿਉਂਇਆ, ਮਰਦ ਨੇ ਇੱਕ ਮਾਂ ਨਾਲ ਜੀਵਨ ਜਿਉਂਇਆ, ਇੱਕ 'ਤੇ ਹੁਕਮ ਚਲਾਇਆ। ਮੈਨੂੰ ਨਹੀਂ ਪਤਾ ਇੰਨੀ ਤਰੀਕ ਨੂੰ ਛੱਡ ਜਾਵੇ ਤਾਂ ਛੱਡਣਾ ਹੀ ਪਏਗਾ, ਉਹ ਕਹਿੰਦੇ ਜੀ ਕੀ ਕਰੀਏ ਜੀ, ਧੀਆਂ ਵਾਲੇ ਹਾਂ। ਦੂਸਰੀ ਬਾਤ, ਇਹ ਕਿਉਂ ਕਿਹਾ ਮਾਤਾ ਦੀ ਅਸੀਸ, ਕਿਉਂ ਕਿਹਾ ਮਾਂ ਬੋਲੀ? ਜਿਸ ਦਿਨ ਇੱਕ ਔਰਤ ਸਾਡੀ ਭੈਣ ਸਾਡੀ ਧੀ ਸਹੁਰੇ ਕਰ ਜਾਂਦੀ ਹੈ, ਖਿਆਲ ਕਰਿਓ, ਜਿਹੜੀ ਮਾਂ ਦੇ ਨਾਲ ਜੀਵਨ ਬਤੀਤ ਕੀਤਾ ਹੈ, ਅੱਜ ਉਸ ਮਾਂ ਨੂੰ ਛੱਡਣ ਲੱਗੀ ਹੈ। ਰੱਬ ਨੇ ਉਹਦੇ ਲਈ ਇੱਕ ਹੋਰ ਮਾਂ ਪੈਦਾ ਕੀਤੀ ਹੈ ਜਿਹਨੂੰ ਸੱਸ ਕਿਹਾ, ਉਸ ਨੂੰ ਜਾਣਦੀ ਨਹੀਂ। ਜਪੋ ਸਤ, ਇਹ ਕੁਰਬਾਨੀ ਛੋਟੀ ਨਹੀਂ ਹੈ। ਜਿਸ ਮਾਂ ਨੂੰ ਜਾਣਦੀ ਸੀ, ਜਿਸ ਮਾਂ ਦੀਆਂ ਅਸੀਸਾਂ ਲਈਆਂ, ਜਿਸ ਮਾਂ ਨਾਲ ਜੀਵਨ ਬਤੀਤ ਕੀਤਾ, ਉਹਨੂੰ ਛੱਡਣ ਜਾ ਰਹੀ ਹੈ, ਜਿਹਨੂੰ ਮਾਂ ਬਣਾਉਣ ਜਾ ਰਹੀ ਹੈ, ਉਹਦਾ ਪਤਾ ਨਹੀਂ ਹੈ ਕਿਹੋ ਜੀ ਹੈ। ਕੁਰਬਾਨੀ ਸੀ। ਜਿਸ ਪਿਤਾ ਨੂੰ ਜਾਣਦੀ ਸੀ, ਉਸ ਪਿਤਾ ਨੂੰ ਛੱਡ ਰਹੀ ਹੈ ਵਿਆਹ ਵੇਲੇ, ਅਤੇ ਜਿਹੜੇ ਸਹੁਰੇ ਨੂੰ ਪਿਤਾ ਬਣਾਉਣ ਚੱਲੀ ਹੈ, ਉਹਦਾ ਪਤਾ ਨਹੀਂ ਹੈ ਕਿਹੋ ਜਿਹਾ ਸੁਭਾਅ ਹੋਏਗਾ। ਕੁਰਬਾਨੀ ਹੈ। ਆਪਣੇ ਭਰਾਵਾਂ ਨੂੰ ਛੱਡ ਜਾ ਰਹੀ ਹੈ, ਅਤੇ ਆਪਣੇ ਸਹੁਰੇ ਘਰ ਦੇਵਰ ਜੇਠ ਉਹਦੇ ਨਵੇਂ ਭਰਾ ਰੱਬ ਨੇ ਦਿੱਤੇ ਨੇ, ਉਹਨਾਂ ਨੂੰ ਅਪਣਾਉਣ ਜਾ ਰਹੀ ਹੈ। ਆਪਣੀਆਂ ਭੈਣਾਂ ਨੂੰ ਪੇਕੇ ਘਰ ਛੱਡਦੀ ਹੈ, ਸਹੁਰੇ ਘਰ ਦਰਾਣੀ ਜਠਾਣੀ ਉਹਨੂੰ ਭੈਣਾਂ ਮਿਲਦੀਆਂ ਨੇ। ਜ਼ਮਾਨੇ ਨੇ ਬਹੁਤ ਧੋਖਾ ਕੀਤਾ ਭੈਣੋ ਤੁਹਾਡੇ ਨਾਲ, ਨਹੀਂ ਕਿਹਾ ਤੇਰੀ ਮਾਂ ਹੈ, ਤੇਰੀ ਮਾਂ ਹੈ, ਪਤਾ ਕੀ ਕਿਹਾ, ਤੇਰੀ ਮਦਰ ਇਨ ਲਾਅ ਹੈ, ਮਾਂ ਨਹੀਂ ਕਿਹਾ। ਨਹੀਂ ਕਿਹਾ ਤੁਹਾਡੀਆਂ ਭੈਣਾਂ ਨੇ, ਤੇਰੀ ਦਰਾਣੀ ਹੈ, ਤੇਰੀ ਦਰਾਣੀ ਹੈ, ਤੇਰੀ ਜਠਾਣੀ ਹੈ, ਤੇਰੀ ਜਠਾਣੀ ਹੈ, ਕੰਨਾਂ 'ਚ ਤੇ ਆਹ ਪਾਇਆ। ਕਿਸੇ ਨੇ ਨਹੀਂ ਆ ਕੇ ਕਿਹਾ ਤੇਰੀ ਭੈਣ ਹੈ ਭੈਣੇ, ਨਹੀਂ ਕਿਸੇ ਨੇ ਕਿਹਾ ਭੈਣੇ ਉਹ ਭੈਣ ਤੈਨੂੰ ਮਾਂ ਨੇ ਦਿੱਤੀ ਸੀ, ਪਿਤਾ ਨੇ ਦਿੱਤੀ ਸੀ, ਆਹ ਭੈਣਾਂ ਤੈਨੂੰ ਰੱਬ ਨੇ ਦਿੱਤੀਆਂ ਨੇ, ਸੰਯੋਗ ਰੱਬ ਨੇ ਬਣਾਏ ਨੇ। ਜ਼ਮਾਨੇ ਨੇ ਕਿਹਾ ਨਹੀਂ, ਸਾਨੂੰ ਫੀਲਿੰਗ ਵੀ ਨਹੀਂ ਹੋਈ, ਅਤੇ ਸੱਚ ਜਾਣਿਓ ਅੱਜ ਰਿਸ਼ਤੇ ਵੀ ਇਹੀ ਟੁੱਟ ਗਏ। ਜਿਸ ਵੇਲੇ ਵੀ ਮੈਂ ਇਹਨਾਂ ਰਿਸ਼ਤਿਆਂ ਦੀ ਬਾਤ ਕਰਦਾ ਭੈਣੋ, ਤੁਸੀਂ ਮੇਰੀ ਕਿਤੋਂ ਦੀ ਵੀ ਰਿਕਾਰਡਿੰਗ ਪੜ੍ਹ ਲੈਣੀ, ਕਿਸੇ ਵੀ ਦੇਸ਼ ਵਿੱਚ ਰਿਕਾਰਡਿੰਗ ਸੁਣ ਲੈਣੀ, ਮੇਰਾ ਸਬਜੈਕਟ ਹਮੇਸ਼ਾ ਇਹ ਰਹੇਗਾ, ਅਸੀਂ ਘਰ ਦੇ ਰਿਸ਼ਤਿਆਂ ਵਿੱਚ ਪਿਆਰ ਲਿਆਈਏ। ਜੇ ਪਿਆਰ ਦੀ ਖੇਲ ਖੇਲਣੀ ਨਾ ਆਈ ਤਾਂ ਅਸੀਂ ਗੁਰੂ ਦੀਆਂ ਬਖਸ਼ਿਸ਼ਾਂ ਸਾਰੀ ਜ਼ਿੰਦਗੀ ਨਹੀਂ ਪਾ ਸਕਾਂਗੇ। ਅਤੇ ਭੈਣੋ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਾਂ, ਗੁਰੂ ਕਹਿੰਦੇ ਨੇ ਪੂਤਾ ਮਾਤਾ ਕੀ ਅਸੀਸ, ਅੱਜ ਮਾਂ ਦੀ ਅਸੀਸ ਲੱਗਦੀ ਕਿਉਂ ਨਹੀਂ ਹੈ ਬੱਚੇ ਨੂੰ? ਭੈਣੋ ਜ਼ਰਾ ਸੋਚਣਾ, ਮਾਂ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਕਵੇ ਬੇਟਾ ਨਿਤਨੇਮ ਕਰ, ਗੁਰੂ ਕਹਿੰਦੇ ਨੇ ਪੂਤਾ ਮਾਤਾ ਕੀ ਅਸੀਸ, ਮਾਂ ਦੀ ਅਸੀਸ ਦਾ ਅਸਰ ਹੋਏਗਾ, ਅੱਜ ਅਸਰ ਕਿਉਂ ਨਹੀਂ ਹੋ ਰਿਹਾ? ਭੈਣੋ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਾਂਗਾ, ਕੌੜਾ ਲੱਗਿਆ ਇਗਨੋਰ ਕਰ ਦੇਣਾ। ਗੁਰੂ ਕਹਿੰਦੇ ਨੇ ਬੱਚਾ ਬੋਲਦਾ ਮਾਂ ਬੋਲੀ, ਕਿੱਧਰ ਗਈ ਅੱਜ ਤੁਹਾਡੀ ਮਾਂ ਬੋਲੀ, ਕਿਉਂ ਨਹੀਂ ਅਸਰ ਹੋ ਰਿਹਾ? ਇਹਦਾ ਮਤਲਬ ਅੰਦਰਲੇ ਜੀਵਨ ਬਖਸ਼ਿਸ਼ਾਂ ਤੋਂ ਸੱਖਣੇ ਹੋ ਗਏ। ਜਿਹੜੀ ਮਾਂ ਦਾ ਜੀਵਨ ਗੁਰੂ ਬਖਸ਼ਿਸ਼ ਵਾਲਾ ਹੋਏਗਾ, ਬੱਚੇ 'ਤੇ ਅਸਰ ਕਿਉਂ ਨਹੀਂ ਹੋਏਗਾ? ਇੱਕ ਮਾਂ ਹੈ ਜਿਹੜੀ ਡਰਦੀ ਪਈ ਹੈ, ਮੇਰਾ ਬੱਚਾ ਗਿਆ ਬਾਹਰ ਕਿਤੇ ਨਸ਼ੇ ਵਾਲਿਆਂ ਵਿੱਚ ਬੈਠ ਕੇ ਨਸ਼ਾ ਨਾ ਕਰਨ ਲੱਗ ਜਾਵੇ, ਮੇਰਾ ਬੱਚਾ ਗਿਆ ਬਾਹਰ ਕਿਤੇ ਵਿਗੜ ਨਾ ਜਾਵੇ। ਇੱਕ ਉਹ ਵੀ ਮਾਂ ਹੈ ਜਿਹੜੀ ਕਹਿੰਦੀ ਹੈ ਸੂਰਜ ਇੱਧਰੋਂ ਉੱਧਰ ਹੋ ਜਾਏਗਾ, ਮੇਰਾ ਬੱਚਾ ਨਸ਼ਾ ਨਹੀਂ ਕਰੇਗਾ, ਪਤਾ ਨਹੀਂ ਕਿਤਨਾ ਕੁ ਨੂੰ ਛੁਡਾ ਕੇ ਆਏਗਾ। ਉਹ ਮਾਂ ਬਖਸ਼ਿਸ਼ ਵਾਲੀ ਮਾਂ ਹੋਏਗੀ, ਉਹਨੇ ਆਪਣੀ ਬਖਸ਼ਿਸ਼ ਦੀਆਂ ਲਹਿਰਾਂ ਵਾਈਬ੍ਰੇਸ਼ਨ ਬੱਚੇ ਅੰਦਰ ਭਰੀ ਹੋਏਗੀ। ਉਹ ਆਪਣੇ ਘਰ ਬੈਠੀ ਸੁਖੀ ਹੁੰਦੀ ਹੈ ਔਰ ਉਹਨੂੰ ਆਨੰਦ ਆਉਂਦਾ ਹੈ, ਮੇਰਾ ਬੱਚਾ ਗਿਆ ਹੈ, ਉਹ ਨਸ਼ਾ ਕਰੇਗਾ ਨਹੀਂ, ਪਤਾ ਨਹੀਂ ਕਿਤਨਾ ਨੂੰ ਛੁਡਾ ਕੇ, ਪਤਾ ਨਹੀਂ ਕਿਤਨਾ ਕਿਤੇ ਪਰਉਪਕਾਰ ਕਰਕੇ ਆਏਗਾ। ਖਿਆਲ ਕਰਿਓ, ਮਾਂ ਘਰ ਬੈਠੀ ਹੈ, ਉਹਦਾ ਪੁੱਤਰ ਬਾਹਰ ਦੁਨੀਆਂ 'ਤੇ ਜਾਂਦਾ ਹੈ, ਦੁਨੀਆਂ ਨੂੰ ਨਸ਼ੇ ਦੀ ਬਾਤ ਕਰਕੇ ਛਡਾਉਂਦਾ ਹੈ। ਜਦੋਂ ਕੋਈ ਨਸ਼ਾ ਕਰਨ ਵਾਲਾ ਨਸ਼ਾ ਛੱਡ ਜਾਂਦਾ ਹੈ, ਉਹ ਇਹ ਨਹੀਂ ਕਹਿੰਦਾ ਤੂੰ ਧੰਨ ਹੈ, ਉਹ ਕਹਿੰਦਾ ਧੰਨ ਹੈ ਤੇਰੀ ਮਾਂ, ਜਪੋ ਸਤਨਾਮ ਸ਼੍ਰੀ। ਗੁਰਬਾਣੀ ਨੇ ਵੀ ਇਹੀ ਬਾਤ ਕਹੀ ਹੈ, ਧੰਨ ਜਣੇਂਦੀ ਮਾਓ ਆਏ ਸਫਲ ਸੇ, ਜਿਸ ਮਾਂ ਨੂੰ ਇਤਨੀਆਂ ਬਖਸ਼ਿਸ਼ਾਂ ਦਿੱਤੀਆਂ ਸੀ, ਉਸ ਮਾਂ ਨੇ ਗੁਰੂ ਨੂੰ ਆ ਕੇ ਮਾਂ ਬਣਾਉਣਾ ਸੀ। ਮੈਂ ਇਸਤਰੀ ਸਤਸੰਗ ਸਭਾ 'ਚ ਭੈਣੋ ਬੇਨਤੀ ਕੀਤੀ ਸੀ, ਅੱਜ ਅਸੀਂ ਸੌਂਦੇ ਜਾ ਰਹੇ ਹਾਂ, ਇੱਕ ਮਾਂ ਨੇ ਗੁਰੂ ਦੀਆਂ ਮਾਵਾਂ ਦੇ ਨਾਮ ਬੱਚਿਆਂ ਨੂੰ ਸਿਖਾਤੇ ਕਿ ਨਹੀਂ? ਬਹੁਤ ਦੁੱਖ ਦੀ ਬਾਤ ਹੈ, ਸਾਡੇ ਬੱਚਿਆਂ ਨੂੰ ਕੋਈ ਪੁੱਛ ਲਵੇ 10 ਗੁਰੂਆਂ ਦੀਆਂ ਮਾਵਾਂ ਦੇ ਨਾਮ ਦੱਸੋ, ਬੱਚੇ ਚੁੱਪ ਕਰ ਜਾਂਦੇ ਨੇ। ਕਸੂਰ ਬੱਚਿਆਂ ਦਾ ਨਹੀਂ, ਖਿਮਾ ਕਰਨੀ, ਕਸੂਰ ਬੱਚਿਆਂ ਦਾ ਨਹੀਂ। ਕਿਸੇ ਬੱਚੇ ਨੂੰ ਪੁੱਛ ਲੈਣਾ, ਬੇਟਾ ਇਹ ਧੀਏ 10 ਐਕਟਰਾਂ ਦੇ ਨਾਮ ਦੱਸ, ਐਕਟਰੈਸ ਦੇ ਨਾਮ ਦੱਸ, ਉਹ ਦੱਸ ਦੇਗਾ ਜਿਹੜੇ ਸਾਨੂੰ ਵੀ ਨਹੀਂ ਪਤਾ। ਕਿਉਂ ਹੋ ਗਿਆ ਇਹ? ਘਰ ਵਿੱਚ ਫਿਲਮਾਂ ਚੱਲਦੀਆਂ ਸੀ, ਐਕਟਰ ਦੇਖੇ ਸਨ, ਐਕਟਰ ਸੁਣੇ ਸਨ, ਘਰ ਵਿੱਚ ਹਿਸਟਰੀ ਦੀ ਬੁੱਕ ਨਹੀਂ ਸੀ ਪਈ ਅਤੇ ਉਹ ਮਾਵਾਂ ਦੇ ਨਾਮ ਪੜ੍ਹਾਏ ਨਹੀਂ। ਜਪੋ ਸਤਨਾਮ। ਜਿਨ੍ਹਾਂ ਘਰਾਂ ਵਿੱਚ ਧੀਆਂ ਨੇ, ਮੈਂ ਵੀ ਇੱਕ ਧੀ ਵਾਲਾ ਹਾਂ, ਅੱਜ ਸੁਪਨਾ ਲਈਏ ਸਾਡੀਆਂ ਧੀਆਂ ਕਹਿਣ ਪਿਤਾ ਜੀ ਮੈਂ ਬੇਬੇ ਨਾਨਕੀ ਵਰਗੀ ਬਣਾਂਗੀ, ਸਾਡੀਆਂ ਧੀਆਂ ਕਹਿਣ ਪਿਤਾ ਜੀ ਮੈਂ ਬੀਬੀ ਭਾਨੀ ਵਰਗੀ ਬਣ ਕੇ ਦਿਖਾਵਾਂਗੀ। ਐਸੇ ਮਾਪੇ ਬਖਸ਼ਿਸ਼ ਵਾਲੇ ਹੋਣਗੇ ਔਰ ਜ਼ਿੰਦਗੀ 'ਚ ਲੱਭ ਲੈਣੇ ਬਹੁਤ ਘੱਟ ਹੋਣਗੇ। ਜਪੋ ਸਤਨਾਮ। ਕਦੀ ਉਹਨਾਂ ਦੀ ਹਿਸਟਰੀ ਪੜ੍ਹ ਕੇ ਦੇਖ ਲੈਣੀ, ਉਹ ਬੱਚੇ ਕਿਤੇ ਸਿਖਾ ਕੇ ਨਹੀਂ, ਪਹਿਲਾਂ 10 ਗੁਣਾਂ ਵਾਲਾ ਉਹਨਾਂ ਜੀਵਨ ਜਿਉਇਆ ਹੋਏਗਾ, ਉਹਨਾਂ ਨੂੰ ਬੱਚਿਆਂ ਨੂੰ ਆਪਣੇ ਆਪ ਕਲਚਰ ਮਿਲੇਗਾ। ਬੱਚੇ ਕਦੀ ਸਿਖਾਏ ਨਹੀਂ ਸਿੱਖਣਗੇ ਜਿਤਨਾ ਚਿਰ ਅਸੀਂ ਕਲਚਰ ਨਹੀਂ ਦੇ ਸਕਾਂਗੇ। ਸਿਖਾਏ ਸਿੱਖਦੇ ਹੁੰਦੇ ਤਾਂ ਅਮੀਰਾਂ ਨੇ ਛੇਤੀ ਸਿਖਾ ਲੈਣੇ ਸੀ, ਉਹਨਾਂ ਕੋਲ ਤਾਂ ਪੈਸਾ ਹੈ, 4-4 ਟੀਚਰ ਰੱਖ ਲੈਣੇ ਸੀ, ਉਹਨਾਂ ਨੇ ਸੈਮੀਨਾਰ ਕਰਵਾ ਲੈਣੇ ਸੀ, ਉਹਨਾਂ ਨੇ ਬੜੇ ਸੈਸ਼ਨ ਅਟੈਂਡ ਕਰਵਾ ਲੈਣੇ ਸੀ, ਉਹਨਾਂ ਕੋਲ ਸੋਰਸਿਸ ਹਨ। ਪਰ ਖਿਮਾ ਕਰਨੀ, ਜੇ ਵਿਗੜਦੇ ਨੇ ਤਾਂ ਜ਼ਿਆਦਾ ਅਮੀਰਾਂ ਦੇ ਬੱਚੇ ਵਿਗੜਨ ਦੇ ਚਾਂਸ ਜ਼ਿਆਦਾ ਨੇ। ਜੇ ਕਿਸੇ ਨੂੰ ਗੁਰਮਤ ਨਾਲ ਲਾਉਣਾ, ਮੀਡੀਅਮ ਤਬਕੇ 'ਤੇ ਛੇਤੀ ਜੋੜਿਆ ਜਾ ਸਕਦਾ, ਗਰੀਬ ਛੇਤੀ ਜੋੜਿਆ ਜਾ ਸਕਦਾ। ਇੱਕ ਅਮੀਰ ਨੂੰ ਕਹਿਣਾ ਤੂੰ ਸਵੇਰੇ ਨਿਤਨੇਮ ਕਰਿਆ ਕਰ, ਕਹਿੰਦਾ ਪਾਪਾ ਜੀ ਕਿਆ ਬਾਤਾਂ ਕਰਦੇ ਆ, ਉਹ ਤਾਂ ਦੇਖਦਾ ਹੈ ਜਾਪ ਸਾਹਿਬ ਦੇਖ ਕੇ ਡਰਦਾ ਹੈ, ਸਾਰਾ ਜਾਪ ਸਾਹਿਬ ਪੜ੍ਹਨਾ ਪਏਗਾ, ਉਹ ਤਾਂ ਟਿਊਸ਼ਨ ਨਹੀਂ ਪੂਰੀ ਪੜ੍ਹਦਾ, ਉਹ ਕਹਿੰਦਾ ਫੀਸ ਲੈਣੀ ਜਿੰਨੀ ਲੈ ਲੈ। ਗੁਰੂ ਕਿਰਪਾ ਕਰਨ, ਆਹ ਜੀਵਨ ਜਿਉਣਾ ਹੈ, ਪਹਿਲਾਂ ਉੱਦਮ ਵਾਲਾ ਜੀਵਨ, ਸੰਤੋਖ ਵਾਲਾ ਜੀਵਨ। ਜੋ ਵੀ ਵਾਪਰ ਰਿਹਾ ਹੈ ਕਿਸੇ ਬੰਦੇ ਦੀ ਕੀ ਹਿੰਮਤ ਹੈ ਕਿ ਉਹ ਇਸ ਤਰ੍ਹਾਂ ਦਾ ਕਰ ਦੇਵੇ। ਇਹ ਸਭ ਮੇਰੇ ਪਰਮਾਤਮਾ ਦਾ ਖੇਲ ਹੈ, ਇੱਥੇ ਕੇਵਲ ਪੜ੍ਹਿਆ ਹੈ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਮੈਨੂੰ ਤਾਂ ਲੱਗਦਾ ਜੇ ਕੋਈ ਇੰਜ ਪੜ੍ਹੇ ਤਾਂ ਠੀਕ ਰਹੇਗਾ, ਜੋ ਤੁਧ ਭਾਵ ਹੈ ਅੱਧੀ ਭਲੀ ਕਾਰ, ਅੱਧੀ ਤਾਂ ਸਾਨੂੰ ਚੰਗੀ ਨਹੀਂ ਲੱਗਦੀ। ਇੱਥੇ ਸਾਈ ਭਲੀ ਕਾਰ ਪੜ੍ਹਦੇ ਹਾਂ ਤਾਂ ਜ਼ਿੰਦਗੀ 'ਚ ਸਾਈ ਭਲੀ ਕਾਰ ਅਪਣਾਉਣੀ ਪਵੇਗੀ, ਉਤਨਾ ਚਿਰ ਨਹੀਂ ਅਪਣਾਈ ਜਾਏਗੀ ਜਿਤਨਾ ਚਿਰ ਵਾਹਿਗੁਰੂ ਵੱਲ ਧਿਆਨ ਨਹੀਂ ਹੋਏਗਾ। ਪੰਕਤੀ ਹੈ, ਮੁੰਦਾ ਸੰਤੋਖ, ਜੋਗੀ ਦੇ ਮੁੰਦਰਾਂ ਪਾਈਆਂ ਨੇ, ਈਅਰ ਰਿੰਗਸ, ਕੰਨਾਂ ਵਿੱਚ ਰਿੰਗ, ਕੰਨ ਮੁੰਦੇ ਹੋਏ ਨੇ। ਗੁਰੂ ਕਹਿੰਦੇ ਤੇਰੀਆਂ ਇਹ ਮੁੰਦਰਾਂ ਤੇਰੇ ਮਨ ਨੂੰ ਕੀ ਅਸਰ ਪਾਉਣਗੀਆਂ? ਮਨ ਵਾਸਤੇ ਮੁੰਦਰਾਂ ਹੈ ਸੰਤੋਖ, ਉਹਦੇ ਹੱਥ ਵਿੱਚ ਪੱਤਰ ਹੈ ਖੱਪਰ, ਮੋਢੇ 'ਚ ਬੈਗ ਪਾਇਆ, ਖੈਰ ਲੈਂਦਾ ਇੱਥੇ ਪਵਾ ਲੈਂਦਾ। ਗੁਰੂ ਕਹਿੰਦੇ ਤੂੰ ਖੈਰ ਲਈ ਹੈ, ਇਹ ਖਾ ਲਈ ਹੈ ਮਿੱਤਰਾ, ਰੱਬ ਦੀ ਬਖਸ਼ਿਸ਼ ਵਾਸਤੇ ਸ਼ਰਮ ਚਾਹੀਦੀ, ਉੱਦਮ, ਸ਼ਰਮ, ਉੱਦਮ, ਚੰਗੇ ਕੰਮਾਂ ਲਈ ਉੱਦਮ ਹੋਏਗਾ ਅਤੇ ਰੱਬ ਖੈਰ ਦੇ। ਇੱਥੇ ਹਰ ਕੋਈ ਕਹਿੰਦਾ ਜੀ ਬਖਸ਼ਿਸ਼ ਦੇ ਦਿਓ ਜੀ, ਹਰ ਕੋਈ ਕਹਿੰਦਾ ਜੀ ਨਾਮ ਦੇ ਦਿਓ ਜੀ, ਹਰ ਕੋਈ ਰੱਬ ਗੁਰੂ ਤੋਂ ਮੰਗਦਾ ਏ, ਮੈਂ ਬੇਨਤੀ ਕਰਾਂ, ਮੰਗਦਾ ਹੈ ਪਰ ਉਹਦੇ ਕੋਲ ਭਾਂਡਾ ਹੀ ਕੋਈ ਨਹੀਂ ਹੈ ਪਵਾਉਣ ਵਾਸਤੇ। ਪੈਟਰੋਲ ਪੰਪ 'ਤੇ ਕੋਈ ਚੱਲਿਆ ਜਾਵੇ, ਕਵੇ ਮੈਂ 10 ਲੀਟਰ ਪੈਟਰੋਲ ਲੈਣਾ, ਬੋਲ ਵੀ ਕਾਹਦੇ 'ਚ ਪਾਈਏ, ਅਤੇ ਇੰਜ ਕਰਦੇ ਮੂਹਰੇ ਕੱਪੜਾ ਪਾਏਗਾ ਉਹ? ਖਿਆਲ ਕਰਿਓ, ਕਦੀ ਉਹ ਪਾਏਗਾ ਤੁਹਾਡੀ ਝੋਲੀ 'ਚ? ਨਹੀਂ, ਉਹ ਕਹੇਗਾ ਨਾ 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 ਨਾ, ਗੈਲਨ ਲੈ ਕੇ ਆ। ਹਾਂ, ਸਾਬਣਾਂ ਲੈਣੀਆਂ ਤਾਂ ਭਾਵੇਂ ਝੋਲੀ 'ਚ ਪਵਾ ਲਓ, ਪੈਟਰੋਲ ਨਹੀਂ ਮਿਲੇਗਾ। ਜਿਹੜੀ ਵਸਤੂ ਲੈਣੀ ਹੈ ਉਹ ਜਿਹਾ ਭਾਂਡਾ ਚਾਹੀਦਾ ਹੈ। ਇੱਕ ਬੀਬੀ ਇੱਕ ਮਹਾਤਮਾ ਨੂੰ ਕਹਿਣ ਲੱਗੀ, ਮਹਾਤਮਾ ਅਸੀਂ ਤੁਹਾਨੂੰ ਖੈਰ ਪਾਉਂਦੇ ਹਾਂ, ਤੁਸੀਂ ਆਉਂਦੇ ਹੋ, ਅਸੀਂ ਸੋਹਣੇ ਸੋਹਣੇ ਪਦਾਰਥ ਬਣਾ ਕੇ ਤੁਹਾਨੂੰ ਛਕਾਉਂਦੇ ਹਾਂ, ਕਦੀ ਸਾਨੂੰ ਵੀ ਬਖਸ਼ਿਸ਼ ਝੋਲੀ ਪਾ ਦਿਆ ਕਰੋ। ਮਹਾਤਮਾ ਬੋਲੇ, ਕਹਿੰਦੇ ਧੀਏ ਕੱਲ੍ਹ ਨੂੰ ਤੇਰੀ ਝੋਲੀ ਬਖਸ਼ਿਸ਼ ਪਾਵਾਂਗੇ। ਬੀਬੀ ਨੂੰ ਬੜਾ ਚਾਅ ਚੜਿਆ, ਅੱਜ ਖੀਰ ਬਣਾਈ ਹੈ, ਚੰਗੇ ਬਦਾਮ ਪਿਸਤੇ ਵਗੈਰਾ ਪਾ ਦਿੱਤੇ ਨੇ, ਚੰਗੀ ਵਧੀਆ ਖੀਰ ਬਣਾਈ, ਪਾਉਣ ਲੱਗੀ, ਮਹਾਂਪੁਰਸ਼ਾਂ ਨੇ ਭਾਂਡਾ ਅੱਗੇ ਕਰ ਦਿੱਤਾ, ਜਦੋਂ ਭਾਂਡੇ 'ਚ ਨਜ਼ਰ ਗਈ ਪਿੱਛੇ ਹਟ ਗਈ। ਮਹਾਂਪੁਰਸ਼ ਪੁੱਛਦੇ ਨੇ, ਬੀਬਾ ਪਿੱਛੇ ਕਿਉਂ ਹਟ ਗਈ, ਪਾ, ਤੂੰ ਤਾਂ ਨਿੱਤ ਖੈਰ ਪਾਉਂਦੀ ਸੀ। ਕਹਿੰਦੀ ਬਾਬਾ ਕਿਵੇਂ ਪਾਵਾਂ, ਖੱਪਰ ਵਿੱਚ ਤਾਂ ਗੰਦਗੀ ਪਈ ਹੈ। ਕਹਿੰਦੇ ਤੂੰ ਕੀ ਲੈਣਾ ਗੰਦਗੀ ਤੋਂ, ਤੂੰ ਪਾ। ਕਹਿੰਦੀ ਨਹੀਂ ਨਹੀਂ, ਜਿੱਥੇ ਗੰਦਗੀ ਹੈ ਉੱਥੇ ਖੀਰ ਮੇਰੀ ਜ਼ਮੀਰ ਨਹੀਂ ਪਾ ਸਕਦੀ। ਮਹਾਤਮਾ ਕਹਿਣ ਲੱਗੇ, ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਜੇ ਇੱਕ ਗੰਦਗੀ ਵਾਲੇ ਭਾਂਡੇ ਵਿੱਚ ਖੀਰ ਨਹੀਂ ਪੈ ਸਕਦੀ, ਇੱਕ ਕ੍ਰੋਧ ਵਾਲੇ ਭਾਂਡੇ ਵਿੱਚ ਬਖਸ਼ਿਸ਼ ਪੈ ਜਾਏਗੀ, ਨਫ਼ਰਤ ਵਾਲੇ ਹਿਰਦੇ ਵਿੱਚ ਬਲੈਸਿੰਗ ਪੈ ਜਾਏਗੀ। ਸੱਚ ਜਾਣੇ ਹੋਏ ਮਨ ਬਖਸ਼ਿਸ਼ ਲੈਣੀ ਨਹੀਂ ਚਾਹੁੰਦਾ, ਜਪੋ ਸਤਨਾਮ, ਇਹਨੂੰ ਬਖਸ਼ਿਸ਼ ਦੇ ਐਡਵਾਂਟੇਜ ਨਹੀਂ ਪਤਾ, ਇਹਨੇ ਜ਼ਿੰਦਗੀ 'ਚ ਹੰਡਾ ਕੇ ਨਹੀਂ ਦੇਖੇ, ਇਹਨੇ ਦੁਨੀਆਂ ਨੂੰ ਦੇਖਿਆ, ਦੁਨੀਆਂ ਤੋਂ ਸਿੱਖਿਆ, ਗੁਰੂ ਤੋਂ ਸਿੱਖਿਆ ਨਹੀਂ। ਜੋ ਦੁਨੀਆਂ ਨੇ ਜੀਵਨ ਜਿਉਂਇਆ ਸੀ ਜਿਉਂ ਕੇ ਦੇਖਿਆ, ਗੁਰੂ ਵਾਲਾ ਜੀਵਨ ਜਿਉਂ ਕੇ ਨਹੀਂ ਦੇਖਿਆ। ਸਿੱਖ ਦੇ ਕੋਲ ਉੱਦਮ ਦਾ ਬਖਸ਼ਿਸ਼ ਹੈ, ਵਾਹਿਗੁਰੂ ਪਾਤਰ ਹੈ, ਭਾਂਡਾ ਹੈ, ਉਸਦੇ ਨਾਲ ਬਖਸ਼ਿਸ਼ ਝੋਲੀ ਪਵਾਉਂਦਾ ਹੈ, ਰੱਬ ਵੱਲ ਧਿਆਨ ਰੱਖਦਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੰਤੋਖ ਹੈ, ਚੰਗੇ ਕੰਮਾਂ ਲਈ ਉੱਦਮ ਹੈ, ਜਿਹਦੇ ਕੋਲ ਰੱਬ ਵੱਲ ਧਿਆਨ ਰਹਿੰਦਾ ਹੈ, ਉਹਦਾ ਜੀਵਨ ਉੱਚਾ ਹੁੰਦਾ ਹੈ। ਅਗਲੇ 2-3 ਗੁਣ ਨੇ ਮੌਤ ਚੇਤੇ ਰੱਖਣੀ, ਇਹਦਾ ਮਤਲਬ ਇਹ ਨਹੀਂ ਐਵੇਂ ਡਰੀ ਜਾਣਾ ਹੈ, ਮੌਤ ਚੇਤੇ ਰੱਖਣ ਦੇ ਅਰਥ ਡਰਨਾ ਨਹੀਂ ਹੈ। ਆਹ ਮਲੇਸ਼ੀਆ ਵਾਲਿਆਂ ਨੂੰ ਤਾਂ ਜ਼ਿਆਦਾ ਹੀ ਡਰਾ ਕੇ ਰੱਖਿਆ ਹੋਇਆ ਹੈ, ਮੈਨੂੰ 6 ਸਾਲ ਹੋ ਗਏ ਨੇ ਮਲੇਸ਼ੀਆ ਆਉਂਦੇ, ਮੈਂ ਸਰੰਬਨ ਪਹਿਲੀ ਵਾਰ ਆਇਆ, ਤਕਰੀਬਨ ਉੱਧਰ ਕਾਂਗਰ ਤੱਕ, ਕੁਲੀਮ, ਐਲੋ ਸਟਾਰ, ਉੱਧਰ ਤੁਆਂਜੰਗ, ਤੁਆਲਮ ਵਗੈਰਾ, ਸਾਰੇ ਸ਼ਹਿਰਾਂ ਦੇ ਵਿੱਚ ਮੈਂ ਘੁੰਮ ਕੇ ਦੇਖ ਲਿਆ, ਮਲੇਸ਼ੀਆ ਵਾਲਿਆਂ ਨੂੰ ਬੜਾ ਡਰਾ ਕੇ ਰੱਖਿਆ ਜਾਂਦਾ ਹੈ। ਮੈਂ ਤਾਂ ਹੈਰਾਨ ਹੋਇਆ ਜਦ ਕਹਿੰਦੇ ਜੀ ਕਿਸੇ ਸਿਆਣੇ ਕੋਲ ਜਾਣਾ, ਪੁੱਛਣਾ ਕੀ ਹੈ ਜੀ, ਦਾਦੀ ਮਾਂ ਸੁਪਨੇ 'ਚ ਆਉਂਦੀ ਹੈ, ਹੱਦ ਹੋ ਗਈ, ਜਿਹੜੀ ਦਾਦੀ ਮਾਂ ਨੇ ਮਿਹਨਤ ਕਰਕੇ ਤੁਹਾਨੂੰ ਫੈਕਟਰੀ ਬਣਾ ਕੇ ਦਿੱਤੀ, ਜਿਹੜੇ ਦਾਦਾ ਦਾਦੀ ਨੇ ਮਿਹਨਤ ਕਰਕੇ ਤੁਹਾਨੂੰ ਦੁਕਾਨ ਬਣਾ ਕੇ ਦਿੱਤੀ, ਵੈਲ ਸੈਟਲਡ ਕਰਤੇ, ਹੁਣ ਇਤਨੇ ਭਿਆਨਕ ਹੋ ਗਏ ਕਿ ਸੁਪਨੇ 'ਚ ਵੀ ਨਾ ਆਉਣ? ਹਾਂ, ਬਾਪੂ ਸੁਪਨੇ 'ਚ ਆ ਰਿਹਾ ਜੀ, ਹੱਦ ਹੋ ਗਈ, ਚੰਗਾ ਗੁਨਾਹ ਕਰ ਗਿਆ, ਤੁਹਾਨੂੰ ਸੈਟਲ ਕਰਕੇ ਗਿਆ ਉਹ। ਮੈਂ ਤਾਂ ਕਹਾਂਗਾ ਤੁਸੀਂ ਉਹ ਸਿਆਣਾ ਜਿਹੜਾ ਤੁਹਾਨੂੰ ਡਰਾਉਂਦਾ ਪਿਆ ਹੋਵੇ ਨਾ, ਜੇ ਦਾਦੀ ਮਾਂ ਕਿਉਂ ਆ ਗਈ ਹੈ, ਉਹਨੂੰ ਕਹੋ ਵੀ ਸੁਪਨੇ 'ਚ ਕਿਉਂ ਸੱਚੀ ਭੇਜ, ਉਹ ਜਿਉਂਦੇ ਜੀ ਸਾਡੇ ਲਈ ਕਰਦੀ ਸੀ, ਅੱਜ ਵੀ ਕੁਛ ਕਰੇਗੀ, ਡਰਾਤਾ। ਇੱਕ ਮੈਨੂੰ ਕਹਿੰਦਾ, ਭਾਈ ਸਾਹਿਬ ਜੀ ਸਿਆਣੇ ਨੂੰ ਜਾਣਦੇ ਤੁਸੀਂ ਕਿਸੇ ਨੂੰ? ਮੈਂ ਕਿਹਾ ਤੂੰ ਕਮਲਾ ਹੀ ਹੈ? ਨਹੀਂ ਨਹੀਂ, ਉਹ ਸਿਆਣੇ ਨੂੰ, ਮੈਨੂੰ ਨਹੀਂ ਸੀ ਪਤਾ, ਮੈਂ ਉਦੋਂ ਪਹਿਲੀ ਸਾਲ ਹੀ ਆਇਆ। ਕਹਿੰਦੇ ਨਹੀਂ, ਉਹ ਸਿਆਣੇ ਨੂੰ। ਮੈਂ ਕਿਹਾ ਵੀ ਮੈਨੂੰ ਗੁਰੂ ਨੇ ਗੁਰਬਾਣੀ ਦਾ ਗਿਆਨ ਦਿੱਤਾ, ਮੈਂ ਤਾਂ ਆਪਣੇ ਆਪ ਨੂੰ ਸਿਆਣਾ ਮੰਨਦਾ। ਕਹਿੰਦਾ ਨਹੀਂ ਨਹੀਂ ਨਹੀਂ, ਤੁਸੀਂ ਸਮਝੇ ਨਹੀਂ। ਮੈਂ ਕਿਹਾ ਅੱਛਾ ਅੱਛਾ, ਜਿਹੜਾ ਦੁਨੀਆਂ ਨੂੰ ਬੁੱਧੂ ਬਣਾ ਜਾਂਦਾ ਉਹਨੂੰ ਤੁਸੀਂ ਸਿਆਣਾ ਕਹਿੰਦੇ ਹੋ? ਆਹ ਬੁੱਧੂ ਤੋਂ ਵੀ ਇੱਕ ਬਾਤ ਯਾਦ ਆ ਗਈ, ਉਹ ਲੁਕੋ ਕੇ ਕੰਨ ਰੱਖਣੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਾਂ। ਕਹਿੰਦੇ ਕੋਈ ਬੰਦਾ ਜਾ ਰਿਹਾ ਹੈ, ਟਾਇਰ ਪੈਂਚਰ ਹੋ ਗਿਆ, ਗੱਡੀ ਦਾ। ਗਰਮੀ ਪੂਰੀ, ਕੋਲ ਨਾ ਮੈਂਟਲ ਹੋਸਪਿਟਲ ਸੀ ਅਤੇ ਦੋ ਪਾਗਲ ਦੇਖਦੇ ਹੱਸੀ ਜਾਂਦੇ ਨੇ ਵਿਚਾਰਾ, ਇੱਕ ਤਾਂ ਉਂਝ ਟਾਇਰ ਬਦਲਦਾ ਪਿਆ ਅਤੇ ਇੱਕ ਪਾਗਲ ਹੱਸਦੇ ਨੇ, ਇਰੀਟੇਟ ਹੋ ਰਿਹਾ, ਨਾਲੇ ਉਹਨਾਂ ਨੂੰ ਕਹਿੰਦਾ ਪਿਆ ਕਿਉਂ ਹੱਸਦੇ ਹੋ ਤੁਸੀਂ, ਮੇਰੇ ਤੋਂ ਕੀ ਲੈਣਾ। ਉਹ ਹੋਰ ਉੱਚੀ ਉੱਚੀ ਹੱਸਣ ਲੱਗ ਗਏ, ਇਰੀਟੇਟ ਹੋਇਆ ਅਤੇ ਇਹਦੇ ਜਿਹੜਾ ਕੋਲ ਨਾ ਗਟਰ ਸੀ ਅਤੇ ਚਾਰੇ ਨੱਟ ਜਿਹੜੇ ਸੀ ਉਹਦੇ 'ਚ ਗਿਰ ਗਏ, ਨੱਟ ਖੋਲ੍ਹੇ ਚਾਰੇ ਨੱਟ ਉਹਦੇ 'ਚ ਗਿਰ ਗਏ। ਉਹ ਹੋਰ ਹੱਸਣ, ਇਹ ਵਿਚਾਰਾ ਹੋਰ ਇਰੀਟੇਟ ਹੋਵੇ, ਬੈਠ ਗਿਆ, ਸੋਚਦਾ ਕੋਈ ਆਏਗਾ ਕਿਸੇ ਤੋਂ ਮੰਗਾਂਗੇ। ਪਾਗਲ ਪੁੱਛਦੇ ਨੇ ਬੈਠਾ ਕੀ ਕਰਦਾ, ਇਹ ਚਿੜਿਆ ਹੋਇਆ ਕਹਿੰਦਾ ਤੁਹਾਨੂੰ ਨਹੀਂ ਦਿੰਦਾ, ਮੇਰੇ ਨੱਟ ਗਿਰ ਗਏ। ਉਹ ਕਹਿੰਦੇ ਬੈਠਾ ਕੀ ਕਰਦਾ, ਬਾਕੀ ਤਿੰਨਾਂ ਨਾਲੋਂ ਇੱਕ ਇੱਕ ਖੋਲ੍ਹ ਲੈ ਨਾ, ਬਾਕੀ ਤਿੰਨ ਟਾਇਰਾਂ ਨਾਲੋਂ ਇੱਕ ਇੱਕ ਖੋਲ੍ਹ ਲੈ। ਕਹਿੰਦਾ ਗੱਲ ਤਾਂ ਠੀਕ ਹੈ, ਇਹਨੇ ਬਾਕੀ ਟਾਇਰਾਂ ਨਾਲੋਂ ਇੱਕ ਇੱਕ ਨੱਟ ਖੋਲ੍ਹਿਆ, ਤਿੰਨ ਤਿੰਨ ਹੋ ਗਏ, ਤੁਰਨ ਲੱਗਿਆ। ਉਹਨਾਂ ਪਾਗਲਾਂ ਨੂੰ ਪੁੱਛਦਾ ਕਹਿੰਦਾ ਤੁਸੀਂ ਇੱਥੇ ਕੀ ਕਰਦੇ ਹੋ, ਕਹਿੰਦਾ ਤੁਹਾਨੂੰ ਨਹੀਂ ਪਤਾ ਅਸੀਂ ਪਾਗਲ ਹਾਂ। ਕਹਿੰਦਾ ਪਾਗਲ, ਦਿਮਾਗ ਤਾਂ ਤੁਹਾਡਾ ਚੰਗਾ ਹੈ। ਕਹਿੰਦਾ ਅਸੀਂ ਪਾਗਲ ਹਾਂ, ਤੇਰੇ ਵਰਗੇ ਬੁੱਧੂ ਨਹੀਂ। ਜਿਹੜਾ ਦੁਨੀਆ ਨੂੰ ਬੁੱਧੂ ਬਣਾਉਣ ਵਾਲੇ ਨੂੰ ਸਿਆਣਾ ਮੰਨ ਲਏ ਤਾਂ ਇਸ ਤੋਂ ਵੱਧ ਹੋਰ ਕੀ ਕਹੀਏ। ਅਤੇ ਗੁਰੂ ਨੂੰ ਛੱਡ ਕੇ ਕਿਤੇ ਜਾਣਾ ਵੀ ਕਿਉਂ ਹੈ, ਉਹਾਂ ਤੌ ਜਾਈਏ ਜਾਂ ਇਹਾਂ ਨਾ ਹੋਏ। ਇਹ ਤੇ ਮੌਤ ਚੇਤੇ ਰੱਖਣ ਦੇ ਅਰਥ ਨੇ, ਇਹ ਜ਼ਿੰਦਗੀ ਬਹੁਤੀ ਲੰਘ ਗਈ ਪਿਆਰਿਓ, ਥੋੜ੍ਹੀ ਰਹਿ ਗਈ। ਜਿਹੜੀ ਜ਼ਿੰਦਗੀ ਇਤਨੀ ਛੋਟੀ ਹੈ, ਕੀ ਅਸੀਂ ਕ੍ਰੋਧ ਵਿੱਚ ਬਿਤਾਉਣੀ ਹੈ ਜਾਂ ਪੇਸ਼ੈਂਸ ਵਿੱਚ, ਈਗੋ ਵਿੱਚ ਜਾਂ ਨਿਮਰਤਾ ਵਿੱਚ, ਨਫ਼ਰਤ ਵਿੱਚ ਕਿ ਪਿਆਰ ਵਿੱਚ। ਇਹ ਜ਼ਿੰਦਗੀ ਜਿਉਣ ਵਾਸਤੇ ਮੈਥਡ ਅਪਣਾਉਣਾ, ਇਹ ਸੋਚ ਕੇ ਕਿ ਸਦਾ ਰਹਿਣਾ ਜਾਂ ਇੱਥੋਂ ਚੱਲ ਕੇ ਚਲੇ ਜਾਣਾ। ਜੇ ਚਲੇ ਜਾਣਾ ਤਾਂ ਕੁਝ ਕੰਮ ਐਸੇ ਕਰ ਜਾਈਏ ਜਿਹੜੇ ਕੰਮਾਂ ਨੂੰ ਦੁਨੀਆ ਕਵੇ ਆਪਣੇ ਲਈ ਨਹੀਂ ਸੀ ਕਰਦਾ, ਗੁਰੂ ਕਵੇ ਤਾਂ ਮੇਰੇ ਲਈ ਕਰਦਾ ਸੀ। ਜਪੋ ਸਤਨਾਮ ਸ਼ੁਰੂ ਹੈ, ਰੱਬ ਕਵੇ ਦੇ ਆਹ ਕੰਮ ਤਾਂ ਮੇਰੇ ਵਾਸਤੇ ਸੀ ਅਤੇ ਦੁਨੀਆ ਕਵੇ ਸਾਡੇ ਵਾਸਤੇ ਸੀ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਖਿਆਲ ਕਰਿਓ ਜਿਹਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਏਗੀ, ਜਦੋਂ ਮਰਦਾ ਹੈ ਨਾ ਦੁਨੀਆ ਕਹਿੰਦੀ ਹੈ ਜਾਵੇ ਨਾ, ਇਹਦੀ ਬੜੀ ਲੋੜ ਹੈ। ਰੱਬ ਵੀ ਕਹਿੰਦਾ ਵਾਪਸ ਨਾ ਜਾਵੇ, ਮੈਨੂੰ ਵੀ ਇਹਦੀ ਲੋੜ ਹੈ। ਅਤੇ ਦੁਨੀਆ ਤਰਸਦੀ ਹੈ ਐਸੇ ਜੀਵਨਾਂ ਨੂੰ। ਅਤੇ ਜਿਹੜਾ ਮਨੁੱਖ ਨਫ਼ਰਤ ਵਿੱਚ ਜੀਵਨ ਜਿਉਂਦਾ ਹੋਵੇ, ਕ੍ਰੋਧ ਵਿੱਚ, ਹਉਮੈ ਵਿੱਚ, ਸੰਸਾਰ ਕਹਿੰਦਾ ਕਦੋਂ ਇਹਦਾ ਖਹਿੜਾ ਛੁੱਟੇ, ਸੰਸਾਰ ਤੋਂ ਜਾਂਦਾ। ਰੱਬ ਕਹਿੰਦਾ ਮੈਂ ਰੱਖ ਕੇ ਕੀ ਕਰਨਾ, ਇਹਦਾ ਕਦੋਂ ਖਹਿੜਾ ਛੁੱਟੇ, ਫਿਰ ਭੇਜ ਦਿੰਦਾ ਰੱਬ ਇਹਤੇ। ਉਹ ਵਿਚਾਰਾ ਗੇੜੇ ਗੁੜੇ ਖਾਂਦਾ ਫਿਰਦਾ ਰਹਿੰਦਾ ਹੈ। ਤਾਂ ਖੈਰ ਚੇਤੇ ਰੱਖਣਾ ਹੈ, ਇਹ ਜ਼ਿੰਦਗੀ ਬਹੁਤ ਛੋਟੀ ਹੈ, ਜਿਉਣਾ ਹੈ ਕਿਸੇ ਤਰੀਕੇ ਨਾਲ। ਉਹ ਤਰੀਕਾ ਗੁਰੂ ਨੇ ਦੱਸਿਆ ਗੁਰਮਤਿ, ਜ਼ਿੰਦਗੀ ਛੋਟੀ ਹੈ, ਇਸ ਜ਼ਿੰਦਗੀ ਦਾ ਲਾਹਾ ਲੈਣਾ ਹੈ ਗੁਰਸਿੱਖੀ ਅਨੁਸਾਰ। ਦੂਸਰਾ ਹੈ ਪਵਿੱਤਰ ਜੀਵਨ, ਫਰੀ ਫਰੋਮ ਵਾਈਸਿਸ। ਪੰਕਤੀਆਂ ਨੇ ਛੇਵਾਂ ਹੈ ਭਰੋਸਾ ਵਿਸ਼ਵਾਸ, ਪੰਕਤੀਆਂ ਨੇ ਖਿੰਥਾ ਕਾਲ। ਅਸੀਂ ਇਹਨੂੰ ਕਈ ਵਾਰੀ ਇੰਜ ਪੜ੍ਹਦੇ ਹਾਂ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਨਹੀਂ, ਇਹਨੂੰ ਵਿਸ਼ਰਾਮ ਇੰਜ ਲਾਉਣੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀਆਂ ਦੇ ਕੋਲ ਖਿੰਥਾ ਹੁੰਦਾ ਗੋਦੜੀ। ਗੁਰੂ ਕਹਿੰਦੇ ਸਿੱਖ ਦਾ ਖਿੰਥਾ ਹੈ ਕਿਉਂ, ਮੌਤ ਨੂੰ ਚੇਤੇ ਰੱਖਦਾ, ਭਾਵ ਇੱਥੇ ਕੁਛ ਸਮੇਂ ਲਈ ਜਿਉਣਾ, ਵਧੀਆ ਤਰੀਕੇ ਨਾਲ ਜਿਉਣਾ। ਆਪਣੇ ਜੀਵਨ ਨੂੰ ਕ੍ਰੋਧ ਆਦਿਕ ਬੁਰਿਆਈਆਂ ਤੋਂ ਬਚਾ ਕੇ ਰੱਖਣਾ ਹੈ। ਡੰਡਾ ਪ੍ਰਤੀਤ, ਜੋਗੀ ਰੱਖਦੇ ਸੀ ਕਦੀ ਲੋੜ ਪਈ ਤਾਂ ਡੰਡਾ ਕੁੱਤੇ ਬਿੱਲੇ ਤੋਂ ਕੰਮ ਦਿੰਦਾ ਹੈ। ਸਿੱਖ ਦਾ ਭਰੋਸਾ ਹੀ ਉਹਦੀ ਰੱਖਿਆ ਹੈ, ਸਭ ਤੋਂ ਵੱਡੀ ਰੱਖਿਆ ਭਰੋਸੇ ਨਾਲ ਹੁੰਦੀ। ਉਸ ਤੋਂ ਬਾਅਦ ਅਗਲਾ ਗੁਣ ਹੈ ਮਨ ਨੂੰ ਕੰਟਰੋਲ ਕਰਨਾ। ਮਨ ਤਾਂ ਬਹੁਤ ਕੁਛ ਮੰਗਦਾ ਹੈ, ਕਿ ਸਭ ਕੁਛ ਮੰਗਦਾ, ਇਹਨੂੰ ਸਭ ਕੁਛ ਦੇਵਾਂਗੇ? ਖਿਆਲ ਕਰਿਓ, ਮਨ ਦੇਖਦਾ ਦੂਸਰੇ ਨੂੰ, ਇਹ ਬੜਾ ਆਨੰਦ ਮਾਣਦਾ, ਮੈਂ ਵੀ ਆਨੰਦ ਮਾਣ ਕੇ ਦੇਖਾਂ। ਨਸ਼ਿਆਂ ਵਾਲਿਆਂ ਨੂੰ ਨਸ਼ਿਆਂ ਦਾ ਆਨੰਦ ਮਾਣਦਾ ਦੇਖ ਕੇ ਮਨ ਕਹਿੰਦਾ ਮੈਂ ਵੀ ਮਾਣ ਕੇ ਦੇਖਾਂ। ਮਨ ਜੋ ਮੰਗਦਾ ਦਿੰਦੇ ਹਾਂ। ਜੇ ਕਿਤੇ ਭਲਾ ਸੂਰ ਨੂੰ ਦੇਖ ਕੇ ਮਨ ਕਹਿੰਦਾ ਮੈਂ ਵੀ ਚਿੱਕੜ ਖਾ ਕੇ ਦੇਖਾਂ, ਦਿਓਗੇ ਇਸ ਨੂੰ? ਇਹ ਮਨ ਨੂੰ ਸਭ ਕੁਛ ਦਿੱਤਾ ਹੀ ਨਹੀਂ ਜਾ ਸਕਦਾ। ਰੱਬ ਨੇ ਹਰ ਜੀਵ ਦੇ ਕੁਝ ਚੀਜ਼ਾਂ ਪੈਦਾ ਉਲਟ ਕੀਤੀਆਂ ਨੇ। ਖਿਆਲ ਕਰਿਓ, ਉੱਲੂ ਦੇ ਉਲਟ ਸੂਰਜ ਪੈਦਾ ਕਰ ਦਿੱਤਾ, ਸਾਡੇ ਉਲਟ ਹਨੇਰਾ ਪੈਦਾ ਕਰ ਦਿੱਤਾ। ਮੱਖੀ ਦੇ ਉਲਟ ਸੁਗੰਧੀ ਪੈਦਾ ਕਰ ਦਿੱਤੀ ਹੈ, ਉਹਨੂੰ ਚੰਗੀ ਨਹੀਂ ਲੱਗਦੀ। ਭਵਰੇ ਦੇ ਲਈ ਦੁਰਗੰਧੀ ਨਹੀਂ ਚੰਗੀ ਲੱਗਦੀ। ਇਸ ਲਈ ਕੁਝ ਚੀਜ਼ਾਂ ਨੇ ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ, ਕੁਝ ਚੀਜ਼ਾਂ ਨੇ ਚੰਗੀਆਂ ਲੱਗਦੀਆਂ ਨੇ। ਜਿਹੜੀਆਂ ਸਾਨੂੰ ਗੁਰੂ ਵੱਲ ਜੋੜੇ ਉਹ ਅਪਣਾਉਣਾ ਹੈ, ਜੋ ਗੁਰੂ ਤੋਂ ਤੋੜੇ ਉਹ ਨਹੀਂ। ਸੈਲਫ ਕੰਟਰੋਲ ਲਾਈਫ, ਉਹਦੇ ਲਈ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥੀ, ਯੋਗੀਆਂ ਦੇ 12 ਪੰਥ ਨੇ, 12 ਉਹਨਾਂ ਦੀ ਕੈਟੇਗਰੀਜ਼ ਨੇ। ਉਹਨਾਂ ਵਿੱਚੋਂ ਸਭ ਤੋਂ ਉੱਤਮ ਕੈਟੇਗਰੀ ਆਈ ਪੰਥੀ ਮੰਨਦੇ ਨੇ। ਗੁਰੂ ਕਹਿੰਦੇ ਮੇਰੀਆਂ ਨਜ਼ਰਾਂ 'ਚ ਉੱਚੀ ਕੈਟੇਗਰੀ ਉਹ ਹੈ ਜਿਹਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ, ਸਾਰਿਆਂ ਨੂੰ ਆਪਣਾ ਮਿੱਤਰ ਮੰਨਦਾ ਹੈ। ਜਿਹੜਾ ਕਹਿੰਦਾ ਮੇਰਾ ਬਗਾਨਾ ਕੋਈ ਨਹੀਂ, ਗੁਰੂ ਕਹਿੰਦੇ ਮੇਰੀਆਂ ਨਜ਼ਰਾਂ 'ਚ ਉੱਚੀ ਕੈਟੇਗਰੀ ਦਾ ਹੈ। ਹੁਣ ਅਸੀਂ ਨੀਵੀਂ ਕੈਟੇਗਰੀ ਬਣਨਾ ਜਾਂ ਉੱਚੀ ਬਣਨਾ, ਸਾਡਾ ਆਪਣਾ ਹੈ। ਸੱਚ ਇਹ ਹੈ ਬਹੁਤ ਸਾਰੇ ਪਿਆਰੇ ਜ਼ਿੰਦਗੀ 'ਚ ਪਹਿਲੀ ਵਾਰ ਸੁਣ ਰਹੇ ਹੋਣਗੇ। ਜੇ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਸੁਣ ਰਹੇ ਹਾਂ, ਕਦੋਂ ਪ੍ਰੈਕਟਿਸ ਹੋਏਗੀ ਅਤੇ ਕਦੋਂ ਪ੍ਰਾਪਤ ਕਰਾਂਗੇ? ਸੁਪਨਾ ਲੈ ਕੇ ਦੇਖੋ, ਜੇ ਬੱਚੇ ਨੂੰ ਬਚਪਨ ਤੋਂ ਆਹ ਚੀਜ਼ ਮਿਲ ਜਾਵੇ ਤਾਂ ਕਿਤੇ ਦੀ ਕਿਤੇ ਪਹੁੰਚ ਜਾਵੇ। ਸੱਚ ਜਾਣਿਓ, ਗੁਰਬਾਣੀ ਦੇ ਮਾਮਲੇ 'ਚ ਅਸੀਂ ਅਨਪੜ੍ਹ ਬੈਠੇ ਹਾਂ। ਦੁਨੀਆਂ 'ਤੇ ਅਸੀਂ ਪੜ੍ਹ ਲਿਖ ਗਏ ਹਾਂ, ਦੁਨੀਆਂ 'ਤੇ ਅਸੀਂ ਅਮੀਰ ਬਣ ਗਏ ਹਾਂ, ਗੁਰਬਾਣੀ ਦੇ ਮਾਮਲੇ 'ਚ ਅਸੀਂ ਗਰੀਬ ਵੀ ਬਹੁਤ ਬੈਠੇ ਹਾਂ। ਅਸੀਂ ਆਪਣੇ ਬੱਚਿਆਂ ਨੂੰ 10 ਗੁਰੂਆਂ ਦੀਆਂ ਮਾਵਾਂ ਦੇ ਨਾਮ ਨਹੀਂ ਸਿਖਾ ਸਕੇ। ਮੈਨੂੰ ਤਾਂ ਇੰਝ ਡਰ ਲੱਗਦਾ, ਹੋ ਸਕਦਾ ਕਿਤੇ ਮਾਂ ਆਪ ਸਿੱਖ ਗਈ ਕਿ ਨਹੀਂ ਸਿੱਖ ਗਈ, ਪਿਤਾ ਆਪ ਸਿੱਖ ਗਿਆ ਕਿ ਨਹੀਂ ਸਿੱਖ ਗਿਆ। ਜੇ ਮਾਪੇ ਨਹੀਂ ਸਿੱਖ ਸਕੇ, ਬੱਚਿਆਂ ਨੂੰ ਤਾਂ ਸਿਖਾ ਹੀ ਨਹੀਂ ਸਕਣਗੇ। ਇੱਕ ਅਨਪੜ੍ਹ ਮਾਪੇ ਬੱਚਿਆਂ ਨੂੰ ਪੜ੍ਹਾ ਜਾਂਦੇ ਨੇ, ਪਰ ਗੁਰੂ ਪਿਆਰ ਵਾਲਿਓ, ਜੇ ਸਿੱਖੀ ਤੋਂ ਮਾਪੇ ਅਣਜਾਣ ਰਹਿ ਗਏ ਤਾਂ ਬੱਚਿਆਂ ਨੂੰ ਸਿੱਖੀ ਨਹੀਂ ਸਿਖਾ ਸਕਣਗੇ। ਅੱਠਵਾਂ ਗੁਣ, ਇਹ ਸੀ ਮਨ ਨੂੰ ਕੰਟਰੋਲ ਕਰਨਾ ਆਈ ਪੰਥੀ ਦਾ, ਜਿਹੜਾ ਸਾਰਿਆਂ ਨੂੰ ਭਾਵ ਜੀ ਦੇ ਅੰਦਰ ਯੂਨੀਵਰਸਲ ਬ੍ਰਦਰਹੁੱਡ ਦੀ ਇੱਕ ਆਪਣੀ ਭਾਵਨਾ ਹੈ, ਸੁਪਨਾ ਹੈ। ਜਿਹਨੇ ਆਪਣੇ ਮਨ ਨੂੰ ਕੰਟਰੋਲ ਕੀਤਾ ਉਹ ਸਭ ਤੋਂ ਉੱਚਾ ਹੈ। ਗੁਰੂ ਕਹਿੰਦੇ ਰੱਬ ਨੂੰ ਸਰੈਂਡਰ ਹੈ। ਆਦੇਸ਼ ਦਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਰੱਬ ਨੂੰ ਸਰੈਂਡਰ ਹੋਏ ਤੋਂ ਬਿਨਾਂ ਇਹ ਗੁਣ ਆਉਣਗੇ ਨਹੀਂ। ਅੱਗੇ ਅੱਠਵਾਂ ਅਤੇ ਨੌਵਾਂ ਗੁਣ ਹੈ, ਬੜਾ ਜ਼ਰੂਰੀ ਹੈ ਸਿੱਖ ਵਾਸਤੇ। ਅੱਠਵਾਂ ਗੁਣ ਹੈ ਸਾਨੂੰ ਸਪਿਰਿਚੁਅਲ ਨੌਲੇਜ, ਰੋਜ਼ਾਨਾ ਖੁਰਾਕ ਬਣਾਉਣੀ ਚਾਹੀਦੀ ਹੈ। ਭੁਗਤ ਗਿਆਨ, ਭੁਗਤ ਹੁੰਦਾ ਖੁਰਾਕ, ਭੋਜਨ ਖਾਂਦੇ ਹਾਂ ਅਸੀਂ, ਦੁਪਹਿਰੀ ਚਾਵਲ ਖਾਂਦੇ ਹੋ ਨਾ ਮਿਲਣ 'ਤੇ ਮਨ ਨੂੰ ਖੁਸ਼ੀ ਨਹੀਂ ਹੁੰਦੀ। ਅੱਜ ਗਏ ਸੀ ਵਿਆਹ ਦੇ ਉੱਥੇ ਪਾਰਟੀ 'ਚ, ਉੱਥੇ ਤਾਂ ਚਾਵਲ ਹੀ ਕੋਈ ਨਹੀਂ ਸੀ, ਅੱਜ ਤਾਂ ਆਨੰਦ ਹੀ ਨਹੀਂ ਆਇਆ। ਜਿਹੜਾ ਮੱਛੀ ਖਾਂਦਾ ਉਹ ਕਹਿੰਦਾ ਮੱਛੀ ਬਿਨਾਂ ਆਨੰਦ ਨਹੀਂ ਆਇਆ, ਜਿਹੜਾ ਰੋਟੀ ਖਾਂਦਾ ਰੋਟੀ ਬਿਨਾਂ ਆਨੰਦ ਨਹੀਂ ਆਇਆ। ਖੁਰਾਕ ਖੁਰਾਕ ਹੀ ਹੈ, ਤਿਆਗੀ ਗੁਰਬਾਣੀ ਦੀ ਖੁਰਾਕ ਬਣੀ, ਅੱਜ ਨਿਤਨੇਮ ਨਹੀਂ ਹੋਇਆ, ਆਨੰਦ ਨਹੀਂ ਆਇਆ। ਸਿੱਖ ਨੇ ਗੁਰਬਾਣੀ ਨੂੰ ਖੁਰਾਕ ਬਣਾਉਣਾ ਸੀ, ਨਿਤ ਨਵਾਂ ਸਿੱਖਣਾ ਸੀ। ਭੈਣੋ, ਇੱਕ ਸੌਖਾ ਜਿਹਾ ਤਰੀਕਾ ਦੱਸਦੇ ਹਾਂ, ਜਿਹਨਾਂ ਘਰਾਂ ਵਿੱਚ ਛੋਟੇ ਬੱਚੇ ਨੇ, ਬੱਚੇ ਨੂੰ ਬੁਲਾ ਲੈਣਾ, ਬੇਟਾ ਬੋਲ ਧੰਨ ਗੁਰੂ ਨਾਨਕ ਦੇਵ ਜੀ, 5 ਵਾਰੀ ਕਹਾ ਦੇਣਾ, 5 ਮਿੰਟ ਲੱਗਣਗੇ ਸਾਰੇ, 5 ਵੀ ਨਹੀਂ ਲੱਗਣੇ। ਦੂਜੇ ਦਿਨ ਪੁੱਛ ਲੈਣਾ, ਬੇਟਾ ਮੈਂ ਕੀ ਕਿਹਾ ਸੀ? ਬੇਟਾ ਦੱਸੇਗਾ, ਧੰਨ ਗੁਰੂ ਨਾਨਕ ਦੇਵ ਜੀ ਕਿਹਾ ਸੀ। ਬੇਟੇ ਬੋਲ, ਅੱਜ ਕਹਿ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ। ਜੇ ਤੁਸੀਂ ਰੋਜ਼ਾਨਾ ਇੱਕ ਨਾਮ ਸਿਖਾ ਦਿਓ ਨਾ, ਇੱਕ ਮਹੀਨੇ ਦੇ ਵਿੱਚ 10 ਗੁਰੂਆਂ ਦੇ ਨਾਮ, 10 ਗੁਰੂਆਂ ਦੀਆਂ ਮਾਵਾਂ ਦੇ ਨਾਮ, 10 ਗੁਰੂਆਂ ਦੇ ਪਿਤਾਵਾਂ ਦੇ ਨਾਮ ਸਿੱਖ ਜਾਏਗਾ। ਜੇ ਨਾ ਸਿਖਾਇਆ, ਉਮਰ ਭਾਵੇਂ 50 ਸਾਲ ਦੀ ਹੋ ਜਾਵੇ, ਕੋਈ ਪੁੱਛ ਲਵੇ 7ਵੇਂ ਪਾਤਸ਼ਾਹ ਕਿੱਥੋਂ ਦੇ ਰਹਿਣ ਵਾਲੇ ਸੀ, ਕਹੇਗਾ ਬੂਟਾ ਸਿੰਘ ਵਰਗਿਆਂ ਨੂੰ ਪੁੱਛ ਲਓ ਇਹਨਾਂ ਨੂੰ ਕਾਹਦੀ ਖਾਤਰ ਰੱਖਿਆ। ਹੱਦ ਹੋ ਗਈ ਕਿ ਉਹ ਸਾਡੇ ਗੁਰੂ ਨਹੀਂ, ਭਾਈ ਜੀ ਨੂੰ ਪੁੱਛ ਲਓ ਭਾਈ ਜੀ ਕਾਹਦੀ ਖਾਤਰ ਰੱਖੇ ਨੇ, ਉਹ ਸਾਨੂੰ ਨਾਮ ਦੱਸਣ ਵਾਸਤੇ ਰੱਖੇ ਨੇ ਨਾ, ਹੋਰ ਕਾਹਦੀ ਖਾਤਰ ਰੱਖੇ ਨੇ? ਸੰਗਰਾਂਦ ਪੁੱਛਣੀ ਹੈ ਤਾਂ ਭਾਈ ਜੀ ਨੂੰ ਕਦੋਂ ਹੈ, ਗੁਰਪੁਰਬ ਗੁਰਪੁਰਬ ਭਾਈ ਜੀ ਨੂੰ ਪੁੱਛਿਆ ਕਰੋ, ਮੈਨੂੰ ਕੀ ਪੁੱਛਦੇ ਹੋ ਬਈ? ਹੱਦ ਹੋ ਗਈ। ਇਹ ਤਾਂ ਸਾਡੇ ਉਹ ਖੁਰਾਕ ਸੀ, ਜਿਹੜੀ ਛੋਟੀ ਛੋਟੀ ਖੁਰਾਕ ਨਿਤ ਪ੍ਰਾਪਤ ਕਰਨ ਨਾਲ ਸਾਨੂੰ ਆਪਣੇ ਵਿਰਸੇ ਦਾ ਪਤਾ ਲੱਗ ਜਾਣਾ ਸੀ। ਕੋਈ ਹੈ ਐਸਾ ਜਿਹਨੂੰ ਮਾਸੀ ਦੇ ਪੁੱਤਰਾਂ ਦਾ ਨਾਮ ਨਾ ਪਤਾ ਹੋਵੇ? ਕੋਈ ਹੈ ਐਸਾ ਜਿਹਨੂੰ ਆਪਣੀ ਭੂਆ ਦੇ ਨਾਮ ਦਾ ਪਤਾ ਨਾ ਹੋਵੇ, ਪੁੱਤਰਾਂ ਦੇ ਨਾਮ ਦਾ ਪਤਾ ਨਾ ਹੋਵੇ? ਕੋਈ ਹੈ ਐਸਾ ਜਿਹਨੂੰ ਚਾਚੇ ਤਾਏ ਦੇ ਪੁੱਤਰ ਧੀਆਂ ਦਾ ਨਾਮ ਨਾ ਪਤਾ ਹੋਵੇ? ਪਤਾ ਕਿਉਂ? ਰਿਸ਼ਤੇਦਾਰੀ ਹੈ, ਭੂਆ ਨਾਲ, ਮਾਸੀ ਨਾਲ, ਚਾਚੇ ਤਾਏ ਨਾਲ, ਉਹਨਾਂ ਦੇ ਪੁੱਤਰਾਂ ਧੀਆਂ ਦੇ ਨਾਮ ਪਤਾ। ਅਤੇ ਮੈਂ ਸਵਾਲ ਪੁੱਛਾਂ, ਗੁਰੂ ਨਾਲ ਕੋਈ ਰਿਸ਼ਤੇਦਾਰੀ ਨਹੀਂ? ਤੁਸੀਂ ਕਿਹਾ ਤੂੰ ਮੇਰਾ ਪਿਤਾ, ਰਿਸ਼ਤੇਦਾਰੀ ਤੋਂ ਬਿਨਾਂ ਹੀ ਕਿਹਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਫਿਰ ਗੁਰੂ ਦੇ ਪੁੱਤਰਾਂ ਧੀਆਂ ਦੇ ਨਾਮ 'ਤੇ ਪਤਾ ਨਹੀਂ ਜਪੋ ਸਤਨਾਮ। ਕਿਤੇ ਨਾ ਕਿਤੇ ਗਰੀਬ ਹੋ ਗਏ ਆ, ਕਿਤੇ ਨਾ ਕਿਤੇ ਅਨਪੜ੍ਹ ਬੈਠੇ ਆ। ਮਤ ਮਾਣ ਕਰਿਓ, ਸਿੱਖੀ ਦੇ ਮਾਮਲੇ 'ਤੇ ਅਨਪੜ੍ਹ ਬੈਠੇ ਜੇ। ਕਿਉਂ? ਕਿਉਂਕਿ ਪੜ੍ਹਿਆ ਨਿਤ ਭੁਗਤ ਗਿਆਨ, ਪਰ ਇਸ ਗਿਆਨ ਨੂੰ ਖੁਰਾਕ ਨਾ ਬਣਾਇਆ। ਦਇਆ ਭੰਡਾਰਨ, ਜੋ ਕੋਲ ਹੈ ਉਸਨੂੰ ਵੰਡਣਾ, ਤਰਸ ਕਰਨਾ ਹੈ। ਜੇ ਤੁਹਾਡੇ ਕੋਲ ਪੇਸ਼ੈਂਸ ਨੇ ਨਾ, ਸਾਹਮਣੇ ਵਾਲਾ ਟੈਂਪਰ ਲੂਜ਼ ਕਰਵਾ ਰਿਹਾ, ਮਿਸਬਿਹੇਵ ਕਰ ਰਿਹਾ, ਉਹਨੂੰ ਪੇਸ਼ੈਂਸ ਵੰਡਣੇ ਸੀ, ਖਿਆਲ ਕਰਿਓ। ਤੁਹਾਡੇ ਕੋਲ ਸੀ ਪਿਆਰ, ਸਾਹਮਣੇ ਵਾਲੇ ਕੋਲ ਸੀ ਨਫ਼ਰਤ, ਉਹਨੂੰ ਪਿਆਰ ਵੰਡਣਾ ਸੀ। ਹੋਇਆ ਕਿ ਉਹਦੀ ਨਫ਼ਰਤ ਵੱਟੇ ਆਪਣਾ ਪਿਆਰ ਵੀ ਗਵਾ ਲਿਆ, ਆਪਣੇ ਅੰਦਰ ਵੀ ਨਫ਼ਰਤ ਕਰ ਲਈ। ਸਾਹਮਣੇ ਵਾਲੇ ਦਾ ਕ੍ਰੋਧ ਦੇਖ ਕੇ ਆਪਣੇ ਵੀ ਪੇਸ਼ੈਂਸ ਗਵਾ ਲਏ, ਵੰਡਣਾ ਤਾਂ ਕੀ ਸੀ, ਇਹਨੇ ਆਪਣੇ ਗਵਾ ਲਿਆ, ਜਪ ਸਤਨਾਮ ਕੀ ਬਣੇਗਾ। ਇਹ ਤੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜਹਿ ਨਾਦ, ਇਹ ਜੋਗੀਆਂ ਦੀਆਂ ਨਿਸ਼ਾਨੀਆਂ ਤੋਂ ਸਾਨੂੰ ਸਤਿਗੁਰਾਂ ਨੇ ਗੁਣ ਦੱਸੇ। ਇਸ ਤੋਂ ਬਾਅਦ ਦਸਵਾਂ ਗੁਣ ਹੈ ਰਜ਼ਾ ਵਿੱਚ ਰਾਜ਼ੀ ਰਹਿਣਾ, ਰੱਬ ਦੀ ਇੱਛਾ ਅਨੁਸਾਰ ਚੱਲਣਾ। ਕੀ ਪਤਾ ਵੀ ਰੱਬ ਦੀ ਕੀ ਇੱਛਾ ਹੈ, ਬਹੁਤ ਵੱਡਾ ਸਵਾਲ ਹੈ। ਕੀ ਪਤਾ ਰੱਬ ਨੂੰ ਕੀ ਚੰਗਾ ਲੱਗਦਾ, ਇੱਕ ਕ੍ਰੋਧ ਇੱਕ ਪੇਸ਼ੈਂਸ, ਦੋਨਾਂ 'ਚੋਂ ਕਿਹੜਾ ਚੰਗਾ ਲੱਗਦਾ ਹੋਵੇਗਾ ਆਪ ਹੀ ਦੇਖ ਲੈਣਾ। ਸੌਖਾ ਜਿਹਾ ਤਰੀਕਾ, ਜਿਹਨਾਂ ਜਿਹਨਾਂ ਅੰਦਰ ਰੱਬ ਬੈਠਾ ਹੈ ਨਾ, ਉਹਨਾਂ ਨੂੰ ਦੇਖ ਲੈਣਾ ਕ੍ਰੋਧ ਚੰਗਾ ਲੱਗਦਾ ਕਿ ਪੇਸ਼ੈਂਸ ਚੰਗੇ ਲੱਗਦੇ। ਕ੍ਰੋਧ ਕਿਸੇ ਨੂੰ ਚੰਗਾ ਨਹੀਂ ਲੱਗੇਗਾ, ਕਿਉਂਕਿ ਸਾਰਿਆਂ ਅੰਦਰ ਰੱਬ ਬੈਠਾ ਹੈ, ਫਿਰ ਰੱਬ ਨੂੰ ਵੀ ਨਹੀਂ ਚੰਗਾ ਲੱਗਦਾ। ਹਉਮੈ ਕਿਸੇ ਨੂੰ ਚੰਗੀ ਨਹੀਂ ਲੱਗਦੀ, ਜੋ ਦੁਨੀਆਂ ਨੂੰ ਚੰਗੀ ਲੱਗਦੀ ਉਹੀ ਰੱਬ ਨੂੰ ਚੰਗੀ ਲੱਗਦੀ। ਚੰਗਿਆਈਆਂ ਚੰਗੀਆਂ ਲੱਗਦੀਆਂ ਨੇ, ਚੰਗਿਆਈਆਂ 'ਤੇ ਤੁਰਨਾ ਰਜ਼ਾ 'ਚ ਰਾਜੀ, ਦੁੱਖ ਦੇਵੇ ਸਤਿਗੁਰੂ ਤੇਰੀ ਰਜ਼ਾ ਹੈ, ਸੁੱਖ ਦੇਵੇ ਤੇਰਾ ਸ਼ੁਕਰ ਹੈ। ਸੱਚ ਇਹ ਹੈ, ਅਸੀਂ ਕਹਿੰਦੇ ਸੁੱਖ ਮਿਲਿਆ ਚੰਗਾ ਕੀਤਾ ਹੈ, ਦੁੱਖ ਮਿਲਿਆ ਤੂੰ ਚੰਗਾ ਨਹੀਂ ਕੀਤਾ ਰੱਬਾ, ਸੱਚ ਇਹ ਹੈ ਤੈਨੂੰ ਕਰਨਾ ਹੀ ਨਹੀਂ ਆਉਂਦਾ। ਕਈ ਵਾਰੀ ਤਾਂ ਇੰਝ ਲੱਗਦਾ ਹੈ, ਮਨੁੱਖ ਇਤਨਾ ਨਿਰਾਸ਼ ਹੋ ਜਾਂਦਾ ਹੈ, ਉਹਨੂੰ ਲੱਗਦਾ ਸ਼ਾਇਦ ਰੱਬ ਨੂੰ ਦੁਨੀਆ ਹੀ ਨਹੀਂ ਚਲਾਉਣੀ ਆਉਂਦੀ। ਰਜ਼ਾ 'ਚ ਰਾਜ਼ੀ ਰਹਿਣ ਵਾਲੇ ਦੀ ਜ਼ਿੰਦਗੀ ਵਿੱਚ ਆ ਕਦੀ ਹਿਸਟਰੀ ਪੜ੍ਹੀ ਹੈ, ਪ੍ਰਹਿਲਾਦ ਪਿਤਾ ਕਹਿੰਦੇ ਥੰਮ ਨੂੰ ਜੱਫੀ ਪਾ, ਦੇਖਦਾ ਹੈ ਥੰਮ ਤੇ ਲੋਹੇ ਦਾ ਹੈ, ਲਾਲ ਕੀਤਾ ਹੋਇਆ ਅੱਗ ਨਾਲ ਤਪਾ ਕੇ ਇਸ ਤੱਤੇ ਥੰਮ ਨੂੰ ਕੌਣ ਜੱਫੀ ਪਾਵੇ, ਸੋਚਦਾ ਕਿਵੇਂ ਕਰਾਂ। ਸੀ ਰਜ਼ਾ 'ਚ ਰਾਜ਼ੀ ਰਹਿਣ ਵਾਲਾ, ਹੁਣ ਰੱਬ ਨੂੰ ਫਿਕਰ ਪਿਆ ਹੈ। ਰਜ਼ਾ 'ਚ ਰਾਜ਼ੀ ਰਹਿਣ ਵਾਲੇ ਦੀ ਹੈਲਪ ਰੱਬ ਕਿਵੇਂ ਕਰਦਾ ਹੈ। ਪ੍ਰਹਿਲਾਦ ਨੇ ਕੀ ਦੇਖਿਆ, ਇਹਨੂੰ ਇੰਝ ਲੱਗਿਆ ਕੀੜੀ ਜਾ ਰਹੀ ਹੈ ਉੱਪਰ ਚਿੰਟੀ, ਇਹਨੇ ਜੱਫੀ ਪਾ ਲਈ। ਪੁੱਛਿਆ ਤੂੰ ਪ੍ਰਹਿਲਾਦ ਤੇਰੇ ਮਨ ਅੰਦਰ ਇਹ ਖਿਆਲ ਕਿਵੇਂ ਆਇਆ, ਬਈ ਤੂੰ ਡਰਿਆ ਨਹੀਂ, ਕਹਿੰਦਾ ਕਿ ਕੀੜੀ ਜਾ ਰਹੀ ਸੀ, ਕਹਿੰਦੇ ਕੀੜੀ ਨਹੀਂ ਰੱਬ ਸੀ। ਤੁਹਾਡੀ ਖਾਤਰ ਰੱਬ ਤੁਹਾਡੇ ਹੱਕ ਵਿੱਚ ਵਾਈਬ੍ਰੇਸ਼ਨ ਬਣਾਏਗਾ ਜੇ ਰਜ਼ਾ 'ਚ ਰਾਜ਼ੀ ਰਹਿਣ ਦੀ ਯੋਗਤਾ ਆਏਗੀ। ਇਹ ਦਸ ਗੁਣ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ, ਉਸ ਰੱਬ ਨੇ ਸਾਰੀ ਸ੍ਰਿਸ਼ਟੀ ਆਪਣੇ ਵੱਸ ਵਿੱਚ ਕੀਤੀ ਹੋਈ ਹੈ, ਉਹ ਸੁਪਰੀਮ ਹੈ, ਸੁਪਰੀਮ ਪਾਵਰ ਹੈ, ਫਿਰ ਕਿਉਂ ਨਾ ਅਸੀਂ ਉਸੇ ਅਨੁਸਾਰ ਜੀਵਨ ਬਤੀਤ ਕਰੀਏ। ਜਿਹੜਾ ਜੀਵਨ ਬਤੀਤ ਕਰੇਗਾ ਸਪਿਰਚੁਅਲ ਪਾਵਰ 'ਤੇ ਆਉਂਦੀ ਹੈ, ਪਰ ਉਸ ਸਵਾਦ ਵਿੱਚ ਨਹੀਂ ਉਲਝਣਾ। ਰਿੱਧ ਸਿੱਧ ਅਵਰਾ ਸਾਧ, ਦੁਨੀਆ ਰਿਸਪੈਕਟ ਦੇਵੇਗੀ ਪਰ ਹਉਮੈ ਵਿੱਚ ਨਹੀਂ ਆਉਣਾ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਧਨ ਆ ਸਕਦਾ, ਪ੍ਰੋਪਰਟੀ ਆ ਸਕਦੀ ਹੈ, ਸਟੇਟਸ ਆ ਸਕਦਾ, ਪਰ ਔਗਣ ਨਹੀਂ ਪੈਦਾ ਹੋਣ ਦੇਣੇ। ਸੰਯੋਗ ਵਿਯੋਗ ਦੁਇਕਾਰ ਚਲਾਵੈ, ਇਸ ਸੰਸਾਰ ਅੰਦਰ ਸੰਯੋਗ ਵਿਯੋਗ ਬਣੇ ਹੋਏ ਨੇ, ਉਹਨਾਂ ਸੰਯੋਗਾਂ ਵਿਯੋਗਾਂ ਦੇ ਵਿੱਚ ਕਰਮ ਹੋ ਰਹੇ ਨੇ, ਉਹਨਾਂ ਕਰਮਾਂ ਵਿੱਚ ਸਾਡੀ ਕਿਸਮਤ ਬਣਦੀ ਪਈ ਹੈ। ਕਿਸਮਤ ਅਸੀਂ ਅੱਧੀ ਤੇ ਆਪ ਬਣਾਉਂਦੇ ਪਏ, ਆਪ ਹੀ ਖਿਆਲ ਕਰ ਲਿਓ ਪਿਆਰ ਵਿੱਚੋਂ ਕਿਹੜੀ ਕਿਸਮਤ ਬਣੇਗੀ ਤੇ ਨਫ਼ਰਤ ਵਿੱਚੋਂ ਕਿਹੜੀ ਕਿਸਮਤ ਬਣੇਗੀ, ਸੋਚ ਲੈਣਾ। ਘਰ ਕਾਪੀ ਪੈਨ ਲਾ ਲੈਣਾ, ਸੌਖਾ ਜਿਹਾ ਤਰੀਕਾ ਹੈ। ਕ੍ਰੋਧ ਵਿੱਚੋਂ ਕਿਹੜੀ ਕਿਸਮਤ ਬਣੇਗੀ ਤੇ ਪੇਸ਼ੈਂਸ ਵਿੱਚੋਂ ਕਿਹੜੀ ਕਿਸਮਤ ਬਣੇਗੀ, ਹਉਮੈ ਵਿੱਚੋਂ ਕਿਸਮਤ ਕਿਹੜੀ ਬਣਨੀ ਹੈ ਤੇ ਨਿਮਰਤਾ ਵਿੱਚੋਂ ਕਿਹੜੀ ਬਣਨੀ ਹੈ। ਇੱਕ ਕਿਸਮਤ ਮਾੜੀ ਹੈ ਤੇ ਇੱਕ ਚੰਗੀ ਹੈ, ਲਿਖ ਲੈ ਜਿਹੜੀ ਲਿਖਣੀ ਹੈ ਤੂੰ ਆਪਣੇ ਮੱਥੇ ਦੇ ਲੇਖ। ਜੇ ਅਸੀਂ ਕਹਿੰਦੇ ਰੱਬ ਨੇ ਮੱਥੇ ਦੇ ਲੇਖ ਲਿਖੇ, ਉਹਨੇ ਤੇ ਤੈਨੂੰ ਮਾਤ ਗਰਭ ਸਿਮਰਨ ਦਿੱਤਾ ਸੀ, ਹੋਰ ਕੀ ਲੱਭਦਾ ਹੈ। ਜਿਸ ਸਿਮਰਨ ਬਾਰੇ ਅਸੀਂ ਕਹਿੰਦੇ ਇੱਕ ਛਿਨ ਦੇ ਨਾਲ ਹੀ ਸਾਰੇ ਪਾਪ ਕੱਟੇ ਜਾਂਦੇ ਨੇ, ਮਾਤਾ ਦੇ ਗਰਭ ਸਮੇਂ ਤੈਨੂੰ ਰੱਬ ਦਾ ਸਿਮਰਨ ਮਿਲਿਆ ਸੀ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹ ਤੁਮ ਰਾਖਣ ਹਾਰੇ, ਬਚਪਨ ਵਿੱਚ ਤੇਰੇ ਕੋਲ ਪਵਿੱਤਰਤਾ ਸੀ, ਇੱਕ ਵੀ ਔਗਣ ਨਹੀਂ ਸੀ, ਬਚਪਨ ਵਿੱਚ ਤੇਰੇ ਕੋਲ ਆਨੰਦ ਹੀ ਆਨੰਦ ਸੀ। ਤੂੰ ਕਿਸਮਤ ਲਿਖਦਾ ਗਿਆ ਮਾੜੀ ਕਿਸਮਤ ਬਣਾਉਂਦਾ ਗਿਆ। ਗੁਰੂ ਰਹਿਮਤ ਕਰਨ, ਜੇ ਅਸੀਂ ਚਾਹੁੰਦੇ ਹਾਂ ਸਾਡੀ ਕਿਸਮਤ ਦੇ ਵਿੱਚ ਗੁਰੂ ਦੀ ਬਖਸ਼ਿਸ਼ ਆ ਜਾਵੇ, ਸਾਡੀ ਕਿਸਮਤ ਦੇ ਵਿੱਚ ਆਨੰਦ ਹੀ ਆਨੰਦ ਆ ਜਾਵੇ, ਇੱਕ ਨਾ ਇੱਕ ਦਿਨ ਇੱਥੋਂ ਤੁਰ ਜਾਣਾ ਹੈ। ਇਹ ਲੇਖ ਭੁਗਤਣੇ ਹੀ ਪੈਣੇ ਨੇ, ਇਹ ਸੰਯੋਗ ਬਣਦੇ ਰਹਿਣੇ ਨੇ, ਕਿਉਂ ਨਾ ਅਸੀਂ ਇਹ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਆ ਜਿਹੜੇ ਦਸ ਗੁਣ ਅੱਜ ਸਿੱਖਣ ਦਾ ਯਤਨ ਕੀਤਾ ਇਹਨਾਂ ਨੂੰ ਜਿਉਂਗੇ, ਨਹੀਂ ਤਾਂ ਇਹ ਗਿਣਤੀ ਤਾਂ ਬੜੀ ਹੋ ਜਾਣੀ ਹੈ। ਮੈਂ ਇਤਨੇ ਜਪਜੀ ਸਾਹਿਬ ਦੇ ਪਾਠ ਕੀਤੇ, ਉਹਨਾਂ ਵਿੱਚੋਂ ਕਿਹੜਾ ਕੰਸੈਪਟ ਜ਼ਿੰਦਗੀ ਵਿੱਚ ਆਇਆ ਹੋ ਤੇ ਹਾਲੇ ਕ੍ਰੋਧ ਹੀ ਨਹੀਂ ਮਰਿਆ ਪਿਆ। ਕੋਈ ਸਾਨੂੰ ਪੁੱਛ ਲਵੇ ਭਲਾ, ਜੇ ਕੋਈ ਕਹਿ ਦੇਵੇ ਜੀ ਮੈਂ 50 ਪਾਠ ਕੀਤੇ ਨੇ, ਦੂਸਰਾ ਕਿਤੇ ਕਹਿ ਦੇਵੇ ਨਹੀਂ ਨਹੀਂ ਜੀ ਤੁਹਾਨੂੰ ਭੁਲੇਖਾ 50 ਨਹੀਂ ਕੀਤੇ 45 ਕੀਤੇ ਨੇ, ਲੈ ਤੈਨੂੰ ਵੱਧ ਪਤਾ ਕੀਤੇ ਮੈਂ ਕਿ ਤੂੰ, ਆ ਭਾਈ ਜੀ ਨੇ 45 ਕਿਉਂ ਬੋਲ ਦਿੱਤੇ ਨੇ, 45 ਕਿਉਂ ਬੋਲ ਦਿੱਤੇ ਨੇ, ਮੈਂ 50 ਕਿਹਾ ਸੀ 50 ਕੀਤੇ ਨੇ, ਦੇਖਿਓ ਫਿਰ ਕਿਤਨਾ ਅੰਦਰੋਂ ਗੁੱਸੇ ਦੀ ਅੱਗ ਬਣਦੀ ਪਈ ਹੈ। ਇਨਸਲਟ ਹੋ ਗਈ ਮੇਰੀ, ਮੈਂ 50 ਪਾਠ ਕੀਤੇ ਤੇ 45 ਹੀ ਬੋਲੇ ਨੇ। ਗੱਲ ਇਹ ਨਹੀਂ ਹੈ ਕਿਤਨੇ ਪਾਠ ਕੀਤੇ ਨੇ, ਗੱਲ ਗਿਣਤੀ ਦੀ ਨਹੀਂ ਹੈ। ਕੋਈ ਪੌੜੀਆਂ ਤੇ ਕਿਤਨਾ ਚੜ੍ਹਿਆ ਗੱਲ ਇਹ ਨਹੀਂ ਹੈ, ਉੱਚਾ ਕਿਤਨਾ ਚੜਿਆ ਗਿਆ। ਜੇ ਕੋਈ ਚੜ੍ਹ ਗਿਆ ਟੈਰਿਸ ਤੋਂ ਫਿਰ ਮੁੜਿਆ, ਚੜ੍ਹ ਗਿਆ ਫਿਰ ਮੁੜਿਆ, ਸਾਰਾ ਦਿਨ ਪੌੜੀਆਂ ਤੇ ਚੜ੍ਹਦਾ ਉਤਰਦਾ ਰਿਹਾ ਤੇ ਰਿਹਾ ਖੜਾ ਕਿੱਥੇ ਹੈ? ਉੱਥੇ ਜਿੱਥੋਂ ਚੜ੍ਹਿਆ ਸੀ, ਨਹੀਂ ਤੁਰਿਆ ਸੀ, ਪਹੁੰਚਿਆ ਕਿੱਥੇ ਹੈ? ਗੁਰੂ ਕਿਰਪਾ ਕਰਨ ਕੱਲ ਨੂੰ ਅਗਲੀਆਂ ਪੌੜੀਆਂ ਨੇ। ਜ਼ਿੰਦਗੀ ਵਿੱਚ 5 ਤਬਦੀਲੀਆਂ, ਲਾਸਟ ਸੈਸ਼ਨ ਹੋਏਗਾ ਜਪਜੀ ਸਾਹਿਬ ਜੀ ਦਾ। ਪਰਸੋਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਮਲੇਸ਼ੀਆ ਵਿੱਚ ਪਹਿਲੀ ਵਾਰ ਹੋਇਆ ਪਿਛਲੇ ਹਫ਼ਤੇ ਕਲਾਂਗ ਵਿਖੇ। ਅੱਜ ਤੱਕ ਫਿਲਮੀ ਅੰਤਾਕਸ਼ਰੀ ਕੰਪੀਟੀਸ਼ਨ ਦੇਖੇ ਸੀ, ਜੇ ਮਲੇਸ਼ੀਆ ਵਿੱਚ ਕੋਈ ਪਹਿਲਾ ਗੁਰਬਾਣੀ ਦਾ ਅੰਤਾਕਸ਼ਰੀ ਕੰਪੀਟੀਸ਼ਨ ਹੋਇਆ ਤਾਂ ਕਲਾਂਗ ਵਿਖੇ ਹੋਇਆ। ਅੱਜ ਪਰਸੋਂ ਇੱਥੇ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਹੋਏਗਾ। ਮੈਂ ਤੁਹਾਨੂੰ ਇੱਕ ਵਿਸ਼ਵਾਸ ਦਵਾਵਾਂ, ਬਹੁਤ ਸਾਰੀਆਂ ਮਾਵਾਂ ਜਿਹੜੀਆਂ ਚਾਹੁੰਦੀਆਂ ਨੇ ਬੱਚਿਆਂ ਨੂੰ ਗੁਰਬਾਣੀ ਸਿਖਾਈ ਜਾਵੇ, ਜਿਹੜੇ ਪਿਤਾ ਚਾਹੁੰਦੇ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਉਹਨਾਂ ਨੂੰ ਇੱਕ ਨਵਾਂ ਕੰਸੈਪਟ ਮਿਲੇਗਾ। ਘਰ ਵਿੱਚ ਮਾਪੇ ਬੱਚਿਆਂ ਨਾਲ ਖੇਡ ਸਕਦੇ ਨੇ ਗੁਰਬਾਣੀ ਅੰਤਾਕਸ਼ਰੀ। ਜੇ ਘਰ ਵਿੱਚ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਖੇਲਿਆ ਜਾਏਗਾ ਤਾਂ ਬਾਣੀ ਦੀ ਵਾਈਬ੍ਰੇਸ਼ਨ ਕੰਮ ਕਰੇਗੀ, ਅਤੇ ਜੇ ਗਾਲਾਂ ਦਾ ਅੰਤਾਕਸ਼ਰੀ ਨਿੱਤ ਖੇਲਿਆ ਜਾਏਗਾ ਤਾਂ ਫਿਰ ਗਾਲਾਂ ਅਸਰ ਕਰਨਗੀਆਂ। ਫਿਰ ਤੂੰ ਕਿਉਂ ਨਹੀਂ ਅਤੇ ਮੈਂ ਕਿਉਂ ਨਹੀਂ ਅਤੇ ਤੂੰ ਕਿਉਂ ਹੈ ਅਤੇ ਮੈਂ ਕਿਉਂ ਹੈ, ਅਸਰ ਉਹਦਾ ਵੀ ਬੱਚਿਆਂ 'ਤੇ ਪੈਂਦਾ। ਇੰਸਟਾਲ 'ਤੇ ਅਸੀਂ ਉਹ ਕਰਦੇ ਹਾਂ। ਗੁਰੂ ਕਿਰਪਾ ਕਰਨ ਕੱਲ੍ਹ ਨੂੰ ਅਖੀਰਲਾ ਸੈਸ਼ਨ, ਤਾਂ ਕਿ ਅਸੀਂ ਇਹ ਨਾ ਹੋਵੇ ਬਿਨਾਂ ਨੌਲੇਜ ਤੋਂ ਬਿਨਾਂ ਅਵੇਅਰਨੈਸ ਤੋਂ ਜੀਵਨ ਬਤੀਤ ਕਰੀ ਜਾਈਏ। ਭੁੱਲ ਚੁੱਕ ਦੀ ਖੇਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਂ ਸੰਚੋਲੀ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।